ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੂ ਰਾਮ ਸਿਉਂ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਮੇਰਾ ਲਾਗੂ ਰਾਮ ਸਿਉਂ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਰਹਾਉ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਛਤਰ ਤਖ ਦੇ ਮਾਲਕ ਰੂਹਾਨੀਅਤ ਦੇ ਭੰਡਾਰ ਸ਼ਹਿਨਸ਼ਾਹੇ ਕੁੱਲ ਆਲਮ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਅਕਾਲ ਪੁਰਖ ਵਾਹਿਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਮਾਨਸ ਜਨਮ ਦੁਰਲਭ ਦੇਹ ਦੀਆਂ ਮੁੱਲਕ ਘੜੀਆਂ ਵਿਸ਼ ਕੀਮਤੀ ਸਵਾਸ ਸਤਿਗੁਰ ਜੀ ਦੀ ਗੋਦ ਵਿੱਚ ਬੈਠ ਕੇ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ ਧੰਨ ਧੰਨ ਸੋਢੀ ਸੁਲਤਾਨ ਪਾਤਸ਼ਾਹ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਜੋ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਮੁੱਖ ਵਾਕ ਦੇ ਰੂਪ ਵਿੱਚ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਵਾਸਤੇ ਸਤਿਗੁਰ ਜੀ ਦੀ ਗੋਦ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪਾਂ ਸਮੂਹ ਜੁੜ ਬੈਠੇ ਹਾਂ। ਅੱਜ ਦਾ ਪਾਵਨ ਮੁੱਖ ਵਾਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਨਿਮਰਤਾ ਸਿੰਧ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਮੁਬਾਰਕ ਰਸਨਾ ਤੋਂ ਧਨਾਸਰੀ ਰਾਗ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਇਹ ਪਾਵਨ ਮੁੱਖ ਵਾਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 675 ਉੱਤੇ ਸਵਾਏਮਾਨ ਹੈ। ਅੱਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਰਾਹ ਦਰਸਾ ਰਹੇ ਹਨ ਕਿ ਇਸ ਸੰਸਾਰ ਵਿੱਚ ਜਿੰਨੇ ਵੀ ਸਰੀਰਧਾਰੀ ਮਨੁੱਖ ਨੇ, ਜਿਸ ਨੇ ਵੀ ਸੰਸਾਰ ਵਿੱਚ ਜਨਮ ਧਾਰਿਆ ਹੈ, ਡੈਫੀਨੇਟ ਉਹਨੂੰ ਸੰਸਾਰ ਵਿੱਚ ਦੁੱਖਾਂ ਦਾ ਸਾਹਮਣਾ ਕਰਨਾ ਪਿਆ। ਸਤਿਗੁਰੂ ਜੀ ਦੀ ਬਾਣੀ ਨੇ ਬਿਲਕੁਲ ਸਾਫ਼ ਸ਼ਬਦਾਂ ਵਿੱਚ ਇਹ ਗੱਲ ਕਹੀ ਕਿ ਜੋ ਵੀ ਸੰਸਾਰ ਵਿੱਚ ਜਨਮ ਲਏਗਾ ਉਹ ਦੋ ਚੀਜ਼ਾਂ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਉਹਨੂੰ ਦੁਵੈਸ਼ ਤੋਂ ਪੈਦਾ ਕੀਤਾ ਔਰ ਦੋਹਾਂ ਦੇ ਵਿੱਚ ਹੀ ਉਹਦਾ ਜੀਵਨ ਰਹਿੰਦਾ ਹੈ, ਦੁੱਖ ਸੁੱਖ ਹਰਖ ਸੋਗ ਖੁਸ਼ੀ ਗਮ ਤੰਦਰੁਸਤੀ ਅਤੇ ਰੋਗ। ਮਹਾਰਾਜ ਨੇ ਕਿਹਾ ਪਰਮਾਤਮਾ ਵੱਲੋਂ ਇਹ ਮਨੁੱਖ ਨੂੰ ਇੱਕ ਕੱਪੜੇ ਦੇ ਰੂਪ ਵਿੱਚ ਮਿਲੇ ਹਨ, ਜਿਵੇਂ ਇੱਕ ਮੈਲਾ ਹੋ ਜਾਏ ਅਤੇ ਉਹ ਪੁਸ਼ਾਕ ਲਾ ਕੇ ਦੂਜੀ ਪਹਿਨ ਲਈਦੀ ਹੈ। ਇੱਦਾਂ ਮਨੁੱਖ ਨੂੰ ਸੁੱਖ ਅਤੇ ਦੁੱਖ, ਹਰਖ ਅਤੇ ਸੋਗ, ਖੁਸ਼ੀ ਅਤੇ ਗਮ ਆਉਂਦੇ ਨੇ। ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ। ਤਾਂ ਮਹਾਰਾਜ ਜੀ ਨੇ ਫਿਰ ਉਸ ਦਾ ਹੱਲ ਦੱਸਿਆ ਕਿ ਉਹ ਦੁੱਖ ਸਿਰਫ ਸਰੀਰਕ ਇਕੱਲੇ ਰੋਗ ਨਹੀਂ ਹਨ, ਕੋਈ ਮਾਨਸਿਕ ਚਿੰਤਾ ਨਹੀਂ ਹੈ ਇਕੱਲੀ, ਸਭ ਤੋਂ ਵੱਡੇ ਦੁੱਖ ਦੀ ਗੱਲ ਕੀਤੀ ਉਹ ਦੁੱਖ ਹੈ ਜਨਮ ਅਤੇ ਮਰਨ ਦਾ ਦੁੱਖ। ਜਿੰਨੀ ਦੇਰ ਮਨੁੱਖ ਕਰਮ ਮੁਕਤ ਨਹੀਂ ਹੁੰਦਾ ਵਾਰ ਵਾਰ ਇਹਨੂੰ ਸਰੀਰ ਧਾਰਨ ਕਰਨਾ ਪਏਗਾ। ਔਰ ਇਹ ਚੀਜ਼ ਵੀ ਮਹਾਰਾਜ ਨੇ ਗੁਰਮਤ ਵਿੱਚ ਕਹੀ, ਜਿਹੜਾ ਮਨੁੱਖ ਸਰੀਰ ਧਾਰੇਗਾ ਜਨਮ ਲਏਗਾ ਉਹਨੂੰ ਜਨਮ ਲੈ ਕੇ ਕਰਮ ਕਰਨੇ ਪੈਣਗੇ, ਕਿਉਂਕਿ ਸਤਿਗੁਰੂ ਜੀ ਨੇ ਸਿੱਖ ਨੂੰ ਕਰਮਸ਼ੀਲ ਬਣਾਇਆ। ਇਹ ਨਹੀਂ ਕਿਹਾ ਕਿ ਕਰਮ ਛੱਡ ਕੇ ਕਿਤੇ ਲੁੱਕ ਕੇ ਬਹਿ ਜਾ ਜੰਗਲਾਂ ਵਿੱਚ। ਜਿਹਨੇ ਸਰੀਰ ਧਾਰਿਆ ਉਹਨੂੰ ਕਰਮ ਕਰਨੇ ਪੈਣਗੇ। ਜੋ ਮਨੁੱਖ ਕਰਮ ਕਰੇਗਾ ਉਹਦੇ ਕੋਲੋਂ ਕੋਈ ਨਾ ਕੋਈ ਗਲਤ ਕਰਮ ਹੋਏਗਾ, ਉਸ ਕਰਮ ਦਾ ਫਲ ਭੁਗਤਣ ਵਾਸਤੇ ਫਿਰ ਜਨਮ ਲੈਣਾ ਪਏਗਾ। ਇਹ ਸਿਲਸਿਲਾ ਇਸੇ ਤਰ੍ਹਾਂ ਸੰਸਾਰ ਵਿੱਚ ਚੱਲਦਾ। ਤਾਂ ਸਤਿਗੁਰ ਜੀ ਹੁਣ ਇਹਦਾ ਹੱਲ ਦੱਸਦੇ ਨੇ ਕਿ ਰਸਤਾ ਕੀ ਹੈ, ਜਿਸ ਰਸਤੇ 'ਤੇ ਚੱਲਣ ਨਾਲ ਮਨੁੱਖ ਦੇ ਕਰਮ ਕੱਟੇ ਜਾਣ, ਕੀ ਕਰਨਾ ਪਏਗਾ ਜਿਹਦੇ ਨਾਲ ਆਪਾਂ ਪਰਿਵਾਰ ਸੰਸਾਰ ਵਿੱਚ ਵੀ ਰਹੀਏ, ਕਰਮ ਵੀ ਕਰੀਏ, ਪਰ ਕਰਮਾਂ ਦੀ ਆਪਾਂ ਨੂੰ ਲੇਸ ਨਾ ਲੱਗੇ। ਸੰਸਾਰ ਅਤੇ ਇਸ ਕਰਮ ਮੰਡਲ ਵਿੱਚ ਵੀ ਆਪਾਂ ਸਰੀਰ ਰੱਖੀਏ, ਪਰ ਇਸ ਕਰਮ ਮੰਡਲ ਵਿੱਚੋਂ ਕਰਮਾਂ ਦੀ ਮੈਲ ਨਾ ਮਨੁੱਖ ਨੂੰ ਲੱਗੇ। ਉਹਦੇ ਵਾਸਤੇ ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਅੱਜ ਬਖਸ਼ਿਸ਼ ਕਰ ਰਹੇ ਹਨ ਕਿ ਦੁੱਖਾਂ ਦੇ ਡੇਰੇ ਕੱਟੇ ਜਾਂਦੇ ਨੇ, ਕਰਮਾਂ ਦੀ ਮੈਲ ਕੱਟੀ ਜਾਂਦੀ ਹੈ। ਉਦੋਂ ਕੱਟੀ ਜਾਂਦੀ ਹੈ ਜਦੋਂ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਨੇਹ ਲੱਗ ਜਾਏ, ਜਦੋਂ ਜਨਮ ਦੇਣ ਵਾਲੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਪੈ ਜਾਏ, ਜਦੋਂ ਮਨ ਕਰਕੇ, ਆਤਮਾ ਕਰਕੇ, ਹਿਰਦੇ ਕਰਕੇ ਉਸ ਪਰਮਾਤਮਾ ਵਾਹਿਗੁਰੂ ਨਾਲ ਹੇਤ ਪੈਦਾ ਹੋ ਜਾਏ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸਤਿਗੁਰੂ ਸਹਾਈ ਹੋਇਆ, ਦੁੱਖਾਂ ਦਾ ਡੇਰਾ ਕੱਟਿਆ ਗਿਆ, ਪਰ ਇਹ ਸਭ ਕੁਝ ਤਦੋਂ ਹੋਇਆ ਜਦੋਂ ਮਨ ਦਾ ਹੇਤ ਜਿਹੜਾ ਸੀ, ਪਿਆਰ ਜਿਹੜਾ ਸੀ, ਉਹ ਪਰਮਾਤਮਾ ਵਾਹਿਗੁਰੂ ਨਾਲ ਲੱਗ ਗਿਆ। ਆਪੋ ਆਪਣੀ ਸੁਰਤ ਜੋੜਿਓ, ਤੁਸੀਂ ਭਾਗਾਂ ਵਾਲੇ ਜੁੜ ਬੈਠੇ ਹੋ। ਸੰਸਾਰ ਦੇ ਅੰਦਰ ਮਨ ਆਪਣਾ ਉਹੀ ਹੈ ਜਿਹੜਾ ਸੰਸਾਰ ਵਿੱਚ ਜੁੜਿਆ ਹੋਇਆ। ਧਿਆਨ ਕਿਤੇ ਬਾਹਰੋਂ ਨਹੀਂ ਹੋਰ ਲੈ ਕੇ ਆਉਣਾ ਕਿ ਵੱਖਰਾ ਧਿਆਨ ਹੈ ਜੀ, ਕੋਈ ਉਹ ਧਿਆਨ ਜੋੜਨ ਦੀ ਕੋਈ ਜੁਗਤ ਹੋਏਗੀ, ਫਿਰ ਉਸ ਧਿਆਨ ਨਾਲ ਪਰਮਾਤਮਾ ਨੂੰ ਧਿਆਇਆ ਜਾਂਦਾ। ਧਿਆਨ ਪਰਮਾਤਮਾ ਵਾਹਿਗੁਰੂ ਜੀ ਨੇ ਸੁਰਤੀ ਦੇ ਰੂਪ ਵਿੱਚ ਉਦੋਂ ਹੀ ਪਾ ਦਿੱਤਾ ਜਦੋਂ ਸਰੀਰ ਨੇ ਜਨਮ ਲੈ ਲਿਆ। ਹੁਣ ਉਹ ਧਿਆਨ ਸੰਸਾਰ ਵਿੱਚ ਜਿਵੇਂ ਜਿਵੇਂ ਸਰੀਰ ਵੱਡਾ ਹੁੰਦਾ ਤਿਵੇਂ ਤਿਵੇਂ ਆਪਣਾ ਧਿਆਨ ਸੰਸਾਰ ਵਿੱਚ ਖਿਲਰਦਾ, ਤਿਵੇਂ ਤਿਵੇਂ ਮਨੁੱਖ ਦੀ ਸੁਰਤ ਸੰਸਾਰ ਵਿੱਚ ਵਿਖਰਦੀ ਹੈ। ਇਹਦੇ ਰਿਸ਼ਤੇ ਵੱਧਦੇ ਨੇ, ਇਹਦੀ ਨੌਲੇਜ ਵੱਧਦੀ ਹੈ, ਇਹਦੀ ਉਮਰ ਵੱਧਦੀ ਹੈ, ਇਹਨੂੰ ਪਦਾਰਥਾਂ ਦਾ ਗਿਆਨ ਹੁੰਦਾ। ਜਿਵੇਂ ਜਿਵੇਂ ਪਦਾਰਥਕ ਗਿਆਨ ਮਨੁੱਖ ਨੂੰ ਆਉਂਦਾ ਤਿਵੇਂ ਤਿਵੇਂ ਸੁਰਤ ਖਿਲਰਦੀ ਜਾਂਦੀ ਹੈ। ਅਖੀਰ ਇਹ ਮਨੁੱਖ ਦੀ ਸੁਰਤ ਮਹਾਰਾਜ ਨੇ ਕਿਹਾ ਪਦਾਰਥਾਂ ਵਿੱਚ ਪਰਿਵਾਰ ਵਿੱਚ ਗੁਆਚ ਜਾਂਦੀ ਹੈ ਅਤੇ ਕੀਤੇ ਹੋਏ ਕਰਮਾਂ ਦੀ ਮੈਲ ਇਹਦੇ ਪੱਲੇ ਰਹਿ ਜਾਂਦੀ, ਇਹਨੂੰ ਫਿਰ ਜਨਮ ਲੈਣਾ ਪੈਂਦਾ। ਮਹਾਰਾਜ ਫਿਰ ਉਹਦੇ ਵਾਸਤੇ ਕੀ ਕਰਨਾ ਪਏਗਾ? ਹਜ਼ੂਰ ਨੇ ਕਿਹਾ ਸਰੀਰ ਰੱਖ ਸੰਸਾਰ ਵਿੱਚ, ਪਰ ਸੁਰਤੀ ਦਾ ਹੇਤ ਜਿਹੜਾ ਉਹ ਪਰਮਾਤਮਾ ਵੱਲ ਲੱਗਣਾ ਚਾਹੀਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਹਦੇ ਸੰਦਰਭ ਵਿੱਚ ਬਹੁਤ ਵੱਡੀ ਬਖਸ਼ਿਸ਼ ਕੀਤੀ, ਐਗਜ਼ਾਮਪਲ ਦੇ ਕੇ ਸਮਝਾਇਆ ਕਿਹੜਾ ਹੇਤ, ਕਿਹੜਾ ਧਿਆਨ, ਕਿਹੜੀ ਸੁਰਤ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਸ਼ਬਦ ਵਿੱਚ ਬਖਸ਼ਿਸ਼ ਕਰਦੇ ਸੋਠ ਰਾਗ ਅੰਦਰ। ਉੱਥੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਵੇਂ ਰਾਜਾ ਆਪਣੇ ਰਾਜ ਵਿੱਚ ਉਲਝਿਆ ਰਹਿੰਦਾ, ਉਹਦੀ ਸੁਰਤ ਰਾਜ ਵਿੱਚ ਹੀ ਰਹਿੰਦੀ ਕਿ ਕਿਵੇਂ ਮੇਰੀ ਗੱਦੀ ਕਾਇਮ ਰਹੇ, ਮੇਰਾ ਵਿਰੋਧੀ ਨਾ ਕੋਈ ਪੈਦਾ ਹੋ ਜਾਏ, ਮੇਰੇ ਤੋਂ ਕੋਈ ਰਾਜ ਨਾ ਖੋਲ੍ਹੇ। ਔਰ ਇਸ ਜੱਦੋ ਜ਼ਹਿਰ ਵਿੱਚ ਇੱਕ ਰੋਗ ਹੋਰ ਲੱਗਦਾ, ਉਹ ਮਨੁੱਖ ਜਿਹੜੇ ਬਹੁਤ ਉੱਚੀ ਜਗ੍ਹਾ 'ਤੇ ਬੈਠ ਜਾਂਦੇ ਨੇ ਉਹਨਾਂ ਦੇ ਅੰਦਰ ਰੱਬ ਪਰਮਾਤਮਾ ਵਾਹਿਗੁਰੂ ਜੀ ਦਾ ਜੇ ਹੇਤ ਨਾ ਹੋਵੇ, ਭੈ ਨਾ ਹੋਵੇ, ਪ੍ਰੇਮ ਨਾ ਹੋਵੇ, ਤਾਂ ਉਹ ਮਨੁੱਖ ਕੰਨਾਂ ਦੇ ਕੱਚੇ ਹੋ ਜਾਂਦੇ। ਕਈ ਵਾਰ ਸਹੀ ਬੰਦਿਆਂ ਦਾ ਵੀ ਉਹ ਕਤਲ ਕਰ ਦਿੰਦੇ ਜਿਨ੍ਹਾਂ ਤੋਂ ਉਹਨਾਂ ਨੂੰ ਖਤਰਾ ਨਹੀਂ। ਸਿਰਫ ਕਿਸੇ ਤੋਂ ਸੁਣਿਆ ਕਿ ਫਲਾਨਾ ਬੰਦਾ ਤੁਹਾਡੇ ਰਾਜ ਵਾਸਤੇ ਘਾਤਕ ਹੋ ਸਕਦਾ, ਉਹਨੂੰ ਬਿਨਾਂ ਦੇਖੇ ਹੀ ਉਹਦੇ ਨਾਲ ਵੈਰ ਪਾ ਲੈਣਗੇ, ਇਹ ਰੋਗ ਹੈ। ਮਹਾਰਾਜ ਨੇ ਕਿਹਾ ਇਸੇ ਤਰ੍ਹਾਂ ਧਨ ਦਾ ਲੋਭੀ ਬੰਦਾ, ਇਸੇ ਤਰ੍ਹਾਂ ਫਿਰ ਮਹਾਰਾਜ ਨੇ ਗਿਆਨਵਾਨ ਬੰਦਿਆਂ ਦੀ ਵੀ ਗੱਲ ਕੀਤੀ ਜਿਨ੍ਹਾਂ ਕੋਲ ਇਕੱਲਾ ਸਿਰਫ ਵਿੱਦਿਆ ਦਾ, ਨੌਲੇਜ ਦਾ, ਗਿਆਨ ਹੈ, ਉਹ ਵੀ ਆਪਣੇ ਬਾਰੇ ਇਸ ਤਰ੍ਹਾਂ ਆਪਣਾ ਦਾਇਰਾ ਬਣਾ ਲੈਂਦੇ ਨੇ, ਕੰਪੀਟੀਸ਼ਨ ਕਰਦੇ ਨੇ। ਉਸੇ ਚਿੰਤਾ ਦੇ ਅੰਦਰ ਉਹਨਾਂ ਦੀ ਸੁਰਤ ਵਿਖਰੀ ਰਹਿੰਦੀ ਹੈ, ਰੱਬ ਦਾ ਚਿੰਤਨ ਉਹਨਾਂ ਨੂੰ ਵੀ ਨਹੀਂ ਹੁੰਦਾ। ਤਾਂ ਮਹਾਰਾਜ ਨੇ ਕਿਹਾ ਉਹੀ ਉਹ ਸੁਰਤ ਹੈ ਜਿਹੜੀ ਕਿਸੇ ਦੀ ਪੈਸੇ ਵਿੱਚ ਗੁਆਚ ਗਈ ਹੈ, ਕਿਸੇ ਦੀ ਗਿਆਨ ਵਿੱਚ ਗੁਆਚ ਗਈ ਹੈ, ਕਿਸੇ ਦੀ ਰਾਜ ਵਿੱਚ ਗੁਆਚ ਗਈ ਹੈ। ਜਿਵੇਂ ਅਮਲੀ ਬੰਦੇ ਦੀ ਅਮਲ ਵਿੱਚ ਸੁਰਤ ਗੁਆਚ ਗਈ ਹੈ, ਉਹੀ ਉਹ ਸੁਰਤ ਕਿਤੇ ਪਰਮਾਤਮਾ ਵੱਲ ਜੁੜ ਜਾਏ। ਜਪਣ ਵਾਲਿਆਂ ਦੀ ਉਹੀ ਸੁਰਤ ਰੱਬ ਦੇ ਨਾਮ ਵੱਲ ਰਹਿੰਦੀ ਹੈ, ਉਹਨੂੰ ਸੁਰਤ ਕਹਿੰਦੇ, ਧਿਆਨ ਕਹਿੰਦੇ। ਹਜ਼ੂਰ ਨੇ ਕਿਹਾ ਰਾਜਨ ਮੈਂ ਰਾਜਾ ਉਰ ਜਾਇਓ, ਮਨਨ ਮੈਂ ਅਵੇ ਮਾਨੀ। ਜਿਵੇਂ ਰਾਜਾ ਆਪਣੇ ਰਾਜ ਵਿੱਚ ਹੀ ਉਲਝਿਆ, 24 ਘੰਟੇ 8 ਪਹਿਰ ਉਹਦੀ ਸੁਰਤ ਉੱਧਰ ਹੀ ਰਹਿੰਦੀ ਹੈ, ਉਹ ਵਾਰ ਵਾਰ ਉਸੇ ਬਾਰੇ ਸੋਚਦਾ, ਰਤ ਵੀ ਸੋਚਦਾ ਰਹਿੰਦਾ। ਤਾਂ ਹਜ਼ੂਰ ਨੇ ਕਿਹਾ ਮਨਨ ਮੈਂ ਅਵੇ ਮਾਨੀ। ਜਿਹੜਾ ਮਾਣ ਅਹੰਕਾਰ ਵਿੱਚ ਚੱਲਦਾ ਉਹਦੀ ਸੁਰਤ ਮਾਣ ਵਿੱਚ ਹੀ ਰਹਿੰਦੀ ਹੈ, ਮੈਨੂੰ ਕਿਸੇ ਨੇ ਬੁਲਾਇਆ ਕਿ ਨਹੀਂ ਬੁਲਾਇਆ, ਉਹਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਕਿ ਨਹੀਂ ਬੁਲਾਈ, 4 ਬੰਦਿਆਂ ਵਿੱਚ ਉਹਨੇ ਮੇਰਾ ਕੀ ਅਦਬ ਕੀਤਾ, ਉਹ ਆਪਣੇ ਮਾਣ ਵਿੱਚ ਹੀ ਉਲਝਿਆ ਰਹਿੰਦਾ। ਜੇ ਉਹਨੂੰ 2-4 ਬੰਦਿਆਂ ਵਿੱਚ ਕੋਈ ਇੱਕ ਬੰਦਾ ਨਾ ਬੁਲਾਵੇ ਤਾਂ ਉਹਦੇ ਨਾਲ ਈਰਖਾ, ਦੁਐਸ਼, ਕ੍ਰੋਧ, ਕਈ ਘੰਟੇ ਉਹਦੇ ਬਾਰੇ ਸੋਚਦਾ ਰਹਿੰਦਾ। ਇਹ ਰੋਗ ਹੈ ਉਸ ਸੁਰਤੀ ਨੂੰ ਲੱਗਿਆ ਹੋਇਆ। ਮਨਨ ਮੈਂ ਅਵੇ ਮਾਨੀ, ਲੋਭਨ ਮੈਂ ਲੋਭੀ ਲੋ ਪਾਇਓ, ਤਿਉਂ ਹਰ ਰੰਗ ਰਚੈ ਗਿਆਨੀ। ਜਿਵੇਂ ਲੋਭੀ ਬੰਦਾ ਲੋਭ ਵਿੱਚ ਹੀ ਰਚਿਆ ਰਹਿੰਦਾ, ਉਹ 1000 ਦੇ 2 ਬਣਾਉਣਾ ਚਾਹੁੰਦਾ, 2000 ਦੇ 4000 ਬਣਾਉਣਾ ਚਾਹੁੰਦਾ, ਉਹਨੂੰ ਕਿਸੇ ਚੀਜ਼ 'ਚੋਂ ਪ੍ਰੋਫਿਟ ਹੁੰਦਾ, ਹੋਰ ਉਹਦੇ ਵਿੱਚ ਵੱਧ ਕਾਰੋਬਾਰ ਕਰਦਾ, ਤਾਂ ਉਹਦਾ ਲੋਭ ਵੱਧਦਾ ਜਾਂਦਾ। ਸਾਧ ਸੰਗਤ, ਇਹ ਲੋਭ ਸੁਰਤੀ ਨੂੰ ਇੱਕ ਰੋਗ ਲੱਗ ਜਾਂਦਾ। ਇੱਕ ਸੱਜਣ ਬਹੁਤ ਪਿਆਰ ਵਾਲਾ, ਉਹਨੇ ਹਰ ਰੋਜ਼ ਸ਼ਾਮੀ 8 ਵਜੇ ਦੁਕਾਨ ਵਧਾਉਣੀ ਅਤੇ ਗੁਰਦੁਆਰਾ ਸਾਹਿਬ ਆ ਜਾਣਾ, 1.5 ਘੰਟਾ ਸੇਵਾ ਕਰਨੀ, ਕੀਰਤਨ ਸੁਣਨਾ, ਸਮਾਪਤੀ ਹੋਣੀ ਅਤੇ ਫਿਰ ਉਹਨੇ ਘਰ ਜਾਣਾ। ਰੋਜ਼ ਦਾ ਨੇਮ ਬਣ ਗਿਆ। ਗੁਰੂ ਨੇ ਬਖਸ਼ਿਸ਼ ਕਿਰਪਾ ਕੀਤੀ, ਜਿਨ੍ਹਾਂ ਲੋਕਾਂ ਨੂੰ ਰਾਤ 10-10 ਵਜੇ ਤੱਕ ਦੁਕਾਨ 'ਤੇ ਬਹਿ ਕੇ ਇੰਨੀ ਕਮਾਈ ਨਹੀਂ ਸੀ ਹੁੰਦੀ, ਉਹਨੂੰ ਦੁਪਹਿਰ ਤੱਕ ਹੋਣ ਲੱਗ ਪਈ। ਗ੍ਰਾਹਕ ਤਾਂ ਪਰਮਾਤਮਾ ਨੇ ਘੱਲਣਾ, ਕਿਉਂਕਿ ਫਿਕਰ ਉਹਨੂੰ ਹੈ। ਇੱਕੋ ਸਮਾਨ ਦੀਆਂ ਇੱਕੋ ਬਾਜ਼ਾਰ ਵਿੱਚ 250 ਦੁਕਾਨਾਂ ਹੋਣ, ਅਤੇ ਖਿਆਲ ਕਰਿਓ ਇੱਕ ਨੰਬਰ ਦੁਕਾਨ ਉੱਤੇ ਵੀ ਰੱਬ ਨੇ ਗ੍ਰਾਹਕ ਘੱਲਣਾ, ਜਿਹੜਾ 250 ਨੰਬਰ 'ਤੇ ਅਖੀਰ 'ਤੇ ਬਾਜ਼ਾਰ ਵਿੱਚ ਬੈਠਾ, ਚਿੰਤਾ ਉਹਨੂੰ ਵੀ ਕਰਨੀ ਨਹੀਂ ਚਾਹੀਦੀ। ਸਾਡੇ ਦੁਕਾਨ ਖੋਲ੍ਹਣ ਤੋਂ ਪਹਿਲਾਂ ਰੱਬ ਗ੍ਰਾਹਕ ਕਿਤਿਓਂ ਤੋਰ ਦਿੰਦਾ, ਚੱਲ ਬਈ ਅੱਜ ਤੂੰ ਉਹਦੇ ਕੋਲ ਜਾਣਾ। ਗੱਲ ਵਿਸ਼ਵਾਸ ਦੀ ਹੈ, ਉਹਨੂੰ ਦੁਪਹਿਰ ਤੱਕ ਕਮਾਈ ਹੋਣ ਲੱਗ ਪਈ। ਤਾਂ ਫਿਰ ਗ੍ਰਾਹਕਾਂ ਦੀ ਭੀੜ ਵਧਣ ਲੱਗੀ, ਉਹਦੀ ਪ੍ਰਭਤਾ ਵਧੀ, ਅਤੇ ਸਾਧ ਸੰਗਤ ਉਹ ਬੰਦਾ ਅੰਦਰੋਂ ਟੁੱਟਦਾ ਇੱਕ ਦਿਨ ਐਸਾ ਮਾਇਆ ਦਾ ਅਸਰ ਹੋਇਆ, ਲੋਭ ਇੰਨਾ ਵੱਧ ਗਿਆ, ਉਹ ਵੀ ਦੂਜਿਆਂ ਦੀ ਤਰ੍ਹਾਂ ਗ੍ਰਾਹਕ ਦਾ ਲਾਲਚ ਕਰਕੇ 8 ਵਜੇ ਤੋਂ ਲੇਟ ਹੋਣ ਲੱਗ ਪਿਆ, 9-10 ਵਜੇ ਖੋਲ੍ਹਣ ਲੱਗ ਪਿਆ। ਮਨ 'ਚ ਆਇਆ ਗੁਰਦੁਆਰੇ ਦਾ ਕੀ ਜਾਂਦਿਆਂ ਮੱਥਾ ਟੇਕ ਲਾਂਗੇ, ਜਾਂਦਿਆਂ ਜਾਂਦਿਆਂ ਕਾਹਲੀ ਵਿੱਚ ਦੋ ਚਾਰ ਦਿਨ ਪਾਠ ਕੀਤਾ, ਫਿਰ ਪਾਠ ਵੀ ਛੁੱਟ ਗਿਆ, ਫਿਰ ਇਕੱਲਾ ਮੱਥਾ ਟੇਕ ਕੇ ਜਾਣ ਲੱਗਾ, ਫਿਰ ਥੋੜ੍ਹੇ ਦਿਨਾਂ ਵਿੱਚ ਮਹਾਰਾਜ ਨੂੰ ਨਮਸਕਾਰ ਕਰਨ ਵਾਲੀ ਉਹ ਵੀ ਸਮਾਂ ਉਹਦੇ ਕੋਲ ਨਾ ਰਿਹਾ। ਉਹਦੇ ਦੁਕਾਨ ਬੰਦ ਕਰਨ ਤੋਂ ਪਹਿਲਾਂ ਗੁਰਦੁਆਰਾ ਬੰਦ ਹੋ ਜਾਂਦਾ ਸੀ। ਇਸ ਤਰ੍ਹਾਂ ਉਹ ਗੁਰੂ ਨਾਲੋਂ ਟੁੱਟ ਗਿਆ, ਪਦਾਰਥ 'ਤੇ ਬਹੁਤ ਆ ਗਏ, ਪਰ ਘਰ ਵਿੱਚ ਦੁੱਖ ਅਤੇ ਕਲੇਸ਼ ਪੈ ਗਿਆ। ਹਜ਼ੂਰ ਨੇ ਕਿਹਾ ਇਹ ਸਾਰੇ ਮਨੁੱਖਾਂ ਦਾ ਹਾਲ ਹੈ, ਲੋਭਨ ਮੈਂ ਲੋਭੀ ਲੋਭ ਪਾਇਓ, ਪਦਾਰਥ ਵਧਣੇ ਨੇ। ਮਹਾਰਾਜ ਨੇ ਕਿਹਾ ਸੁਰਤ ਵਿੱਚ ਲੋਭ ਨਾ ਵਧਣ ਦੇ, ਤੇਰਾ ਗੁਜ਼ਾਰਾ ਸਹੀ ਹੋ ਰਿਹਾ, ਹੁਣ ਬਹੁਤਾ ਲੋਭ ਨਾ ਕਰੀ, ਕਿਉਂਕਿ ਪਦਾਰਥਾਂ ਦਾ ਕੋਈ ਅੰਤ ਨਹੀਂ ਹੈ, ਕਰੋੜਾਂ ਅਰਬਾਂ ਖਰਬਾਂ ਬਣ ਸਕਦੇ ਨੇ। ਲੋਭਨ ਮੈਂ ਲੋਭੀ ਲੋਭ ਪਾਇਓ, ਤਿਉਂ ਹਰ ਰੰਗ ਰਚੈ ਗਿਆਨੀ, ਅਮਲਨ ਸਿਉਂ ਅਮਲੀ ਲਪਟਾਇਓ, ਭੂਮਣ ਭੂਮ ਪਿਆਰੀ। ਧਿਆਨ ਹੇਤ ਕਿਹੜਾ ਜਿਹਦੀ ਅੱਜ ਮਹਾਰਾਜ ਗੱਲ ਕਰਨਗੇ, ਉਹ ਸੁਰਤ ਵਿੱਚ ਹੇਤ ਧਿਆਨ ਕੀ ਹੈ? ਜਿਵੇਂ ਅਮਲੀ ਦਾ ਹੇਤ ਅਮਲ ਨਾਲ ਲੱਗਿਆ, ਲੋਕ ਮਿਹਨਤ ਕਰਕੇ ਘਰ ਦਾ ਸਮਾਨ ਬਣਾਉਂਦੇ ਨੇ, ਜਿਹਨੂੰ ਅਮਲ ਨਾਲ ਪਿਆਰ ਪੈ ਜਾਏ ਉਹ ਅਮਲ ਦੀ ਖਾਤਰ ਸਮਾਨ ਵੇਚ ਦਿੰਦਾ, ਫਿਰ ਘਰ ਵਾਲੇ ਅਮਲੀ ਤੋਂ ਚੀਜ਼ਾਂ ਲਕੋਲ ਕੋ ਕੇ ਰੱਖਦੇ ਨੇ, ਕਿਉਂਕਿ ਬਾਹਰੋਂ ਗੱਲ ਨਾ ਬਣੇ ਫਿਰ ਉਹ ਘਰ ਦੀਆਂ ਚੀਜ਼ਾਂ ਵੇਚਦਾ, ਬਾਹਰ ਚੋਰੀ ਦਾ ਹੱਥ ਨਾ ਪਵੇ ਫਿਰ ਉਹ ਘਰ ਕਰਦਾ। ਹਜ਼ੂਰ ਨੇ ਕਿਹਾ ਉਹੀ ਉਹ ਧਿਆਨ ਜਿਹੜਾ ਅਮਲੀ ਦਾ ਅਮਲ ਵਿੱਚ ਲੱਗ ਗਿਆ। ਅਮਲਨ ਸਿਉਂ ਅਮਲੀ ਲਪਟਾਇਓ, ਪੂਮਣ ਪੂਮ ਪਿਆਰੀ। ਜਿਵੇਂ ਜ਼ਮੀਨ ਵਾਲੇ ਦਾ ਧਿਆਨ ਜ਼ਮੀਨ ਵਿੱਚ ਲੱਗ ਗਿਆ, ਇੰਨਾ ਖੁੱਭ ਗਿਆ, ਉਹ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦਾ, ਰੱਬ ਨੇ ਮੈਨੂੰ 10 ਕਿੱਲੇ ਦਿੱਤੇ ਨੇ, ਮਾਫ਼ ਕਰਿਓ 10 ਕਿੱਲਿਆਂ ਵਿੱਚ ਉਹਨੂੰ ਸਬਰ ਨਹੀਂ, ਉਹ ਸੜਕ ਦੀ 10 ਹੱਥ ਜ਼ਮੀਨ ਜ਼ਰੂਰ ਵੱਢਦਾ। ਲੋਭ ਜੂੰ ਲੱਗ ਗਿਆ ਉਹਦਾ ਜ਼ਮੀਨ ਵਿੱਚ, ਫਿਰ ਉਹਦਾ ਕੋਈ ਮੰਨਾ ਵੱਢ ਲੈ ਅਤੇ ਕਤਲ ਕਰਨ 'ਤੇ ਉੱਤਰ ਆਉਂਦਾ, ਜ਼ਮੀਨ ਉੱਥੇ ਦੀ ਉੱਥੇ ਰਹਿ ਜਾਂਦੀ ਹੈ। ਤੁਸੀਂ ਨਿੱਤ ਪੜ੍ਹਦੇ ਸੁਣਦੇ ਹੋ, 2 ਹੱਥ ਜਗ੍ਹਾ ਜ਼ਮੀਨ ਦੀ ਖਾਤਰ ਸਕੇ ਆਪਣੇ ਭਰਾਵਾਂ ਦਾ ਲੋਕ ਕਤਲ ਕਰ ਦਿੰਦੇ ਨੇ, ਇਹਨੂੰ ਕਹਿੰਦੇ ਨੇ ਲੋਭੀ ਲੋਭ ਅੰਦਰ ਲੱਗ ਗਿਆ, ਭੂਮ ਨਾਲ ਪਿਆਰ ਪੈ ਗਿਆ। ਭੂਮਣ ਭੂਮ ਪਿਆਰੀ, ਖੀਰ ਸੰਗ ਬਾਰਕ ਹੈ ਲੀਨਾ। ਕਹਿੰਦੇ ਜਿਹੜਾ ਹੇਤ, ਜਿਹੜੀ ਸੁਰਤ, ਜਿਹੜਾ ਧਿਆਨ ਇੱਕ ਬੱਚੇ ਦਾ ਦੁੱਧ ਨਾਲ ਮਾਂ ਦੇ ਖਡਾਉਣਿਆਂ ਦੇ ਨਾਲ, ਉਹ ਚੁੱਪ ਨਹੀਂ ਕਰਦਾ, ਉਹਨਾਂ ਇੰਨਾ ਹੇਤ ਹੈ, ਮਾਂ ਦੁੱਧ ਉਹਨੂੰ ਦਿੰਦੀ ਉਸੇ ਵਕਤ ਚੁੱਪ ਕਰ ਜਾਂਦਾ। ਹਜ਼ੂਰ ਨੇ ਕਿਹਾ ਆਹੀ ਧਿਆਨ, ਇਹੀ ਸੁਰਤ ਚਾਹੀਦੀ ਹੈ ਰੱਬ ਦਾ ਨਾਮ ਜਪਣ ਲਈ, ਉਹ ਭਲਿਆ ਸੁਰਤ ਬਾਹਰੋਂ ਨਹੀਂ ਆਉਣੀ। ਉਸੇ ਧਿਆਨ ਨਾਲ ਕਿਹਾ ਕਰ ਸਤਨਾਮ ਸ੍ਰੀ ਵਾਹਿਗੁਰੂ, ਉਹਦੇ ਸ਼ਬਦ ਵਿੱਚ ਤੈਨੂੰ ਟਿਕਾਓ ਆਉਣਾ ਚਾਹੀਦਾ। ਤਾਂ ਮਹਾਰਾਜ ਨੇ ਹੁਣ ਅਗਲੀ ਐਗਜ਼ਾਮਪਲ ਦਿੱਤੀ, ਖੀਰ ਸੰਗ ਬਾਰਕ ਹੈ ਲੀਨਾ, ਤਿਉਂ ਸੰਤ ਐਸੇ ਹਿਤਕਾਰੀ, ਵਿਦਿਆ ਮੈਂ ਵਿਦਵੰਸੀ ਰਚਿਆ, ਨੈਣ ਦੇਖ ਸੁਖ ਪਾਵੈ। ਜਿਹੜਾ ਵਿਦਿਆਵਾਨ ਬੰਦਾ, ਜਿਹੜਾ ਗਿਆਨਵਾਨ ਬੰਦਾ, ਉਹਨੂੰ ਗਿਆਨ ਦਾ ਕਈ ਵਾਰ ਨਸ਼ਾ ਲੱਗ ਜਾਂਦਾ, ਉਹਦੀ ਸੁਰਤ ਉੱਧਰ ਰਹਿਣ ਲੱਗ ਪੈਂਦੀ ਹੈ, ਉਹਨੂੰ ਇੰਨੀ ਸੁਰਤ ਉੱਧਰ ਟਿਕ ਗਈ, ਉਹ ਸਾਰਾ ਕੁਝ ਪੜ੍ਹੀ ਜਾਂਦਾ ਸਾਰਾ ਦਿਨ, ਕੁਝ ਨਾ ਕੁਝ ਹੋਰ ਪੜ੍ਹਦਾ, ਕਿਉਂਕਿ ਅੰਦਰ ਇੱਕ ਚੀਜ਼ ਹੈ, ਮੈਂ ਨਵੀਂ ਗੱਲ ਸੁਣਾਉਣੀ ਹੈ, ਮੈਂ ਨਵਾਂ ਗਿਆਨ ਇਕੱਠਾ ਕਰਨਾ। ਹਜ਼ੂਰ ਨੇ ਕਿਹਾ ਜਿਵੇਂ ਵਿਦਿਅੰਸੀ ਬੰਦੇ ਦਾ ਧਿਆਨ ਵਿੱਦਿਆ ਵਿੱਚ ਹੀ ਰਹਿੰਦਾ 24 ਘੰਟੇ, ਉਹਦੇ ਕੋਲ ਉਹੀ ਉਹ ਗੱਲਾਂ ਤੁਸੀਂ ਸੁਣੋਗੇ, ਹੋਰ ਗੱਲ ਉਹਨੂੰ ਚੇਤੇ ਨਹੀਂ ਆਉਂਦੀ। ਤਾਂ ਹਜ਼ੂਰ ਨੇ ਕਿਹਾ ਵਿਦਿਆ ਮੈਂ ਵਿਦਿਅੰਸੀ ਰਚਿਆ, ਨੈਣ ਦੇਖ ਸੁਖ ਪਾਵੈ, ਤੈਸੇ ਰਸਨਾ ਸਾਧ ਲੁਭਾਨੀ, ਤਿਉਂ ਹਰ ਜਨ ਹਰ ਗੁਣ ਗਾਵੈ। ਜਿਵੇਂ ਜੀਵ ਨੂੰ ਵੱਖਰੇ ਵੱਖਰੇ ਸਵਾਦ ਚੱਖਣ ਦਾ ਧਿਆਨ ਸੁਰਤ ਹੇਤ ਹੈ, ਇਸੇ ਤਰ੍ਹਾਂ ਮਹਾਰਾਜ ਨੇ ਕਿਹਾ ਜਪਣ ਵਾਲੇ ਨੂੰ ਨਾਮ ਦਾ ਹੇਤ ਲੱਗ ਜਾਂਦਾ। ਆਖਰੀ ਗੱਲ ਉਹ ਸ਼ਬਦ ਵਿੱਚ ਪਤਾ ਕੀ ਕਹੀ, ਜੈਸੀ ਭੂਖ ਤੈਸੀ ਕਾ ਪੂਰਕ। ਕਹਿੰਦੇ ਰੱਬ ਇੰਨਾ ਵੱਡਾ, ਜਿੱਦਾਂ ਦੀ ਕਿਸੇ ਨੂੰ ਭੁੱਖ ਲੱਗੀ ਰੱਬ ਉੱਦਾਂ ਦੀ ਪੂਰੀ ਕਰ ਦਿੰਦਾ। ਨਸ਼ੇ ਵੱਲ ਧਿਆਨ ਹੈ ਉਹਨੂੰ ਨਸ਼ਾ ਲੱਭਦਾ, ਜ਼ਮੀਨ ਵੱਲ ਧਿਆਨ ਹੈ ਉਹਨੂੰ ਜ਼ਮੀਨ ਲੱਭਦੀ ਹੈ, ਪਦਾਰਥਾਂ ਵੱਲ ਧਿਆਨ ਉਹਨੂੰ ਪਦਾਰਥ ਲੱਭਦਾ, ਵਿੱਦਿਆ ਵੱਲ ਧਿਆਨ ਹੈ ਉਹਨੂੰ ਵਿੱਦਿਆ ਮਿਲਦੀ ਹੈ, ਰਾਜ ਵੱਲ ਧਿਆਨ ਉਹਨੂੰ ਰਾਜ ਭਾਗ ਮਿਲਦਾ, ਪੈਸੇ ਵੱਲ ਧਿਆਨ ਉਹਨੂੰ ਪੈਸਾ ਮਿਲਦਾ। ਅਤੇ ਹਜ਼ੂਰ ਨੇ ਕਿਹਾ ਜਿਨ੍ਹਾਂ ਦਾ ਧਿਆਨ ਰੱਬ ਵੱਲ ਹੈ ਉਹਨਾਂ ਨੂੰ ਰੱਬ ਵੀ ਮਿਲਦਾ। ਆਖੋ ਸਤਨਾਮ ਸ੍ਰੀ, ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਕਡਾ ਕਾ ਸੁਆਮੀ, ਨਾਨਕ ਪਿਆਸ ਲੱਗੀ ਦਰਸ਼ਨ ਕੀ, ਹਰ ਮਿਲਿਆ ਅੰਤਰ ਜਾਮੀ। ਤਾਂ ਹਜ਼ੂਰ ਨੇ ਕਿਹਾ ਉਹੀ ਉਹ ਹੇਤ ਤੇਰਾ ਰੱਬ ਨਾਲ ਚਾਹੀਦਾ, ਜਿਹੜਾ ਹੇਤ ਅਮਲੀ ਦਾ ਅਮਲ ਨਾਲ ਲੱਗ ਗਿਆ। ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ, ਇਹ ਪਿਆਰ ਮੇਰਾ ਪਰਮਾਤਮਾ ਨਾਲ ਬਣ ਗਿਆ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਰਾਗ ਧਨਾਸਰੀ ਅੰਦਰ ਬਖਸ਼ਿਸ਼ ਕਰ ਰਹੇ ਹਨ।
ਮੇਰਾ ਲਾਗੋ ਰਾਮ ਸਿਉਂ ਹੇਤ,
ਕਹਿਣ ਲੱਗੇ ਹੇਤ ਦਾ ਅਰਥ ਹੈ ਪਿਆਰ, ਸੁਰਤੀ ਦਾ ਪਿਆਰ, ਧਿਆਨ ਵਿੱਚੋਂ ਪਿਆਰ, ਪਰਮਾਤਮਾ ਵਾਹਿਗੁਰੂ ਨਾਲ ਲੱਗ ਗਿਆ ਉਸ ਰਾਮ ਨਾਲ ਜਿਹੜਾ ਸਾਰੀ ਸ੍ਰਿਸ਼ਟੀ ਬਨਸਪਤੀ ਜੀਵਾਂ ਵਿੱਚ ਰਮਿਆ ਹੋਇਆ ਹੈ, ਉਹਦੇ ਨਾਲ ਹੇਤ ਲੱਗ ਗਿਆ ਹੈ।
ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ।
ਕਹਿੰਦੇ ਇਹਦੇ ਵਿੱਚ ਸਹਾਈ ਕੌਣ ਹੋਇਆ? ਸਤਿਗੁਰੂ। ਸਤਿਗੁਰ ਨੇ ਸਹਾਇਤਾ ਬਖਸ਼ਿਸ਼ ਕੀਤੀ ਅਤੇ ਉਸ ਹੇਤ ਨਾਲ, ਉਸ ਵਾਹਿਗੁਰੂ ਜੀ ਦੇ ਨਾਮ ਨਾਲ ਲੱਗੇ ਹੋਏ ਹੇਤ ਪਿਆਰ ਸਦਕਾ ਹਜ਼ੂਰ ਨੇ ਕਿਹਾ ਦੁੱਖਾਂ ਦਾ ਡੇਰਾ ਕੱਟਿਆ ਗਿਆ। ਕੇਤ ਦਾ ਅਰਥ ਹੈ ਡੇਰਾ, ਜਿੱਥੇ ਦੁੱਖਾਂ ਨੇ ਜਗ੍ਹਾ ਬਣਾ ਲਈ ਸੀ ਉਹ ਦੁੱਖ ਕੱਟੇ ਗਏ। ਨਾਮ ਦੋ ਜਗ੍ਹਾ 'ਤੇ ਕੰਮ ਕਰੇਗਾ, ਤਨ ਉੱਤੇ ਵੀ ਅਸਰ ਕਰਦਾ ਅਤੇ ਧਿਆਨ ਵਿੱਚ ਰੱਖਿਓ ਮਨ ਉੱਤੇ ਵੀ। ਇਹ ਨਹੀਂ ਕਿ ਬਾਣੀ ਨੇ ਗੱਲ ਸਿਰਫ ਅੰਤਰੀ ਭਾਵ ਕੀਤੀ ਹੈ, ਦੋਵਾਂ ਜਗ੍ਹਾ ਉੱਤੇ ਅਸਰ ਹੋਣਾ। ਬਾਣੀ ਪੜ੍ਹਨ ਵਾਲੇ ਦੇ ਤਨ ਦੇ ਰੋਗ ਵੀ ਕੱਟਣਗੇ, ਮਨ ਦੇ ਰੋਗ ਵੀ ਕੱਟਣਗੇ। ਤਾਂਹੀਓ ਹਜ਼ੂਰ ਨੇ ਕਿਹਾ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਇਸੇ ਗੱਲ ਨੂੰ ਹਜ਼ੂਰ ਨੇ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਆ ਰੋਗਾ। ਤਨ ਅਤੇ ਮਨ ਦੋਵੇਂ ਅਰੋਗ ਹੋਣਗੇ। ਕੋਟ ਬਿਘਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗਾ। ਅੱਜ ਮਹਾਰਾਜ ਬਖਸ਼ਿਸ਼ ਕਰਦੇ, ਸਤਿਗੁਰੂ ਸਹਾਈ ਹੋਏ ਵਿੱਚ ਸਹਾਇਤਾ ਕੀਤੀ ਸਤਿਗੁਰੂ ਨੇ ਅਤੇ ਦੁੱਖਾਂ ਦਾ ਡੇਰਾ ਕੱਟਿਆ ਗਿਆ। ਇੱਕ ਸ਼ਬਦ ਤੁਸੀਂ ਪੜ੍ਹਦੇ ਹੋ, ਜਿੱਥੇ ਗੁਰੂ ਵੀ ਸਹਾਈ ਹੁੰਦਾ ਅਤੇ ਸਾਧ ਸੰਗਤ ਮਹਾਰਾਜ ਨੇ ਵਡਿਆਈ ਦਿੱਤੀ ਹੈ, ਰੱਬ ਦਾ ਨਾਮ ਜਪਣ ਵਾਲਿਆਂ ਦੀ ਵੀ ਸਹਾਇਤਾ ਮੰਗੀ ਹੈ। ਜੇ ਕੋਈ ਨਾਮ ਜਪਣ ਵਾਲੇ ਸਤਿਗੁਰੂ ਦੇ ਪਿਆਰੇ ਨੇ ਤਾਂ ਗੁਰੂ ਨੇ ਕਿਹਾ ਉਹਨਾਂ ਦੀ ਵੀ ਸਹਾਇਤਾ ਮੰਗ, ਉਹ ਵੀ ਤੇਰੇ ਸਹਾਈ ਹੋ ਸਕਦੇ ਨੇ, ਉਹ ਤੈਨੂੰ ਗੁਰੂ ਤੱਕ ਲੈ ਕੇ ਆਉਣਗੇ। ਜਦੋਂ ਗੁਰੂ ਕੋਲ ਆਏਗਾ, ਗੁਰੂ ਫਿਰ ਉਹਨਾਂ ਦੇ ਕੋਲ ਕੱਲੇਗਾ, ਇਹਨਾਂ ਦੀ ਹੋਰ ਸੰਗਤ ਕਰ, ਤੈਨੂੰ ਅੱਗੇ ਦੀ ਗੱਲ ਸਮਝ ਆਏਗੀ। ਜਿਵੇਂ ਕਲਾਸ ਵਿੱਚ ਅੱਗੇ ਬੈਠਣ ਵਾਲੇ ਬੱਚੇ ਜਿਹੜੇ ਹੁਸ਼ਿਆਰ ਹੋਣ, ਕਈ ਵਾਰ ਕਲਾਸ ਦਾ ਟੀਚਰ ਉਹਨਾਂ ਨੂੰ ਮੋਨੀਟਰ ਬਣਾ ਦਿੰਦਾ। ਬਹੁਤੀਆਂ ਦੀਆਂ ਕਾਪੀਆਂ, ਮਾਫ਼ ਕਰਿਓ, ਟੀਚਰ ਆਪ ਚੈੱਕ ਨਹੀਂ ਕਰਦਾ, ਮੋਨੀਟਰ ਨੂੰ ਕਹਿ ਦਿੰਦਾ ਚੈੱਕ ਕਰਕੇ ਲਿਆ। ਇੱਦਾਂ ਜਿਹੜੇ ਗੁਰੂ ਨਾਲ ਪਿਆਰ ਵਿੱਚ ਪਾਸ ਹੋ ਗਏ, ਉਹਨਾਂ ਨੂੰ ਗੁਰੂ ਅੱਗੇ ਮੋਨੀਟਰ ਬਣਾ ਦਿੰਦਾ, ਉਹਨਾਂ ਦੇ ਰਾਹੀਂ ਫਿਰ ਕਈਆਂ ਦਾ ਹੋਰ ਭਲਾ ਕਰਦਾ। ਤਾਂ ਹਜ਼ੂਰ ਨੇ ਬਾਣੀ ਅੰਦਰ ਕਿਹਾ ਫਲ ਗੁਣ ਆਨੰਦ ਪਾਰ ਜਨਾ, ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਰੱਬ ਨੂੰ ਮਿਲਾਉਣ ਵਿੱਚ ਜਪਣ ਵਾਲਿਆਂ ਦੀ ਸਹਾਇਤਾ। ਅੱਜ ਹਜ਼ੂਰ ਨੇ ਕਿਹਾ ਸਤਿਗੁਰੂ ਸਹਾਈ ਹੋਇਆ, ਦੁੱਖਾਂ ਦਾ ਡੇਰਾ ਕੱਟਿਆ ਗਿਆ,
ਰਹਾਉ
ਵਿਸ਼ਰਾਮ ਦੇ ਕੇ ਸਤਿਗੁਰ ਜੀ ਬਖਸ਼ਿਸ਼ ਕਰ ਰਹੇ ਹਨ।
ਆਥ ਦੇ ਰਾਖਿਓ ਆਪਣਾ ਕਰ,
ਤਾਂ ਹਜ਼ੂਰ ਬਖਸ਼ਿਸ਼ ਕਰਦੇ। ਫਿਰ ਜਦੋਂ ਉਹ ਨਾਮ ਜਪਦਾ ਹੇਤ ਲਾ ਕੇ, ਧਿਆਨ ਲਾ ਕੇ, ਅਤੇ ਜਿਹਨੂੰ ਸਿਮਰਦਾ ਉਹ ਫਿਰ ਆਪਣਾ ਜਾਣ ਕੇ ਉਹਨੂੰ ਹੱਥ ਦੇ ਕੇ ਹਰ ਥਾਂ 'ਤੇ ਰੱਖਦਾ। ਇਹ ਗੱਲ ਮਾਫ਼ ਕਰਿਓ, ਇਕੱਲੀ ਕਹਿਣ ਵਿੱਚ ਨਹੀਂ ਹੈ ਕਿ ਗੁਰੂ ਹੱਥ ਦੇ ਕੇ ਰੱਖਦਾ, ਇਹ ਵਾਕੇ ਰਿਐਲਿਟੀ ਵਿੱਚ ਵਰਤਦਾ। ਜੇ ਕੋਈ ਗੁਰੂ 'ਤੇ ਵਿਸ਼ਵਾਸ ਕਰੇ ਤਾਂ ਸੱਚ ਹੈ, ਗੁਰੂ ਔਖੀ ਘੜੀ ਤੋਂ ਹੱਥ ਦੇ ਕੇ ਰੱਖਦਾ, ਉਹ ਸੂਲੀ ਨੂੰ ਸੂਲ ਵਿੱਚ ਬਦਲ ਦਿੰਦਾ, ਉਹ ਬਹੁਤੇ ਵੱਡੇ ਦੁੱਖ ਨੂੰ ਛੋਟੇ ਵਿੱਚ ਤਬਦੀਲ ਕਰ ਦਿੰਦਾ। ਹਜ਼ੂਰ ਨੇ ਬਾਣੀ ਅੰਦਰ ਇਹ ਵਿਸ਼ਵਾਸ ਜਗਾਇਆ, ਉਹ ਗੁਰੂ ਦੇ ਸਿੱਖਾ, ਸੁੱਖ ਅਤੇ ਦੁੱਖ ਦੋਏ ਕੱਪੜੇ ਨੇ, ਰੱਬ ਵੱਲੋਂ ਹੁਕਮ ਹੈ, ਇਹ ਸੁੱਖ ਦੁੱਖ ਤੇਰੀ ਜ਼ਿੰਦਗੀ ਜੀਵਨ ਵਿੱਚ ਆਉਣਗੇ, ਇਸ ਭੁਲੇਖੇ ਵਿੱਚ ਨਾ ਰਹੀ। ਮੈਂ ਬਾਣੀ ਬੜੀ ਪੜ੍ਹਦਾ ਜੀ, ਦੁੱਖ ਕਿਉਂ ਆ ਗਿਆ? ਸੇਵਾ ਬੜੀ ਕਰਦੇ ਜੀ, ਫਿਰ ਦੁੱਖ ਕਿਉਂ ਆ ਗਿਆ? ਸ਼੍ਰੀ ਮਹਾਨ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਧੋਬੀ ਦਾ ਕਦੇ ਵੀ ਇਹ ਮਨ ਵਿੱਚ ਇੱਛਾ ਨਹੀਂ ਕਿ ਉਹਨੇ ਸਾਬਣ ਲੱਗ ਕੇ ਕੱਪੜੇ ਨੂੰ ਪੱਥਰ 'ਤੇ ਮਾਰਨੇ ਅਤੇ ਪਾੜਨੇ, ਪਾੜਨ ਦੀ ਇੱਛਾ ਨਹੀਂ ਹੈ। ਉਹ ਪੱਥਰ ਉੱਤੇ ਇਸ ਵਾਸਤੇ ਮਾਰਦਾ ਕਿ ਮੈਲ ਨਿਕਲ ਜਾਏ। ਕਈ ਵਾਰ ਗੁਰੂ ਨਾਮ ਜਪਣ ਵਾਲੇ, ਸੇਵਾ ਕਰਨ ਵਾਲਿਆਂ ਨੂੰ ਦੁੱਖ ਤਾਂ ਦਿੰਦੇ ਨੇ, ਹੋਰ ਸ਼ੁੱਧ ਹੋ ਜਾਏ, ਅੰਦਰੋਂ ਹੋਰ ਚਿੱਤ ਜੋੜ ਕੇ ਕਵੇ ਸਤਨਾਮ ਸ੍ਰੀ ਵਾਹਿਗੁਰੂ, ਅਜੇ ਉੱਪਰੋਂ ਪੜ੍ਹਦਾ, ਅੰਦਰੋਂ ਹੋਰ ਜੁੜ ਜਾਏ, ਗੁਰੂ ਸਾਨੂੰ ਹੋਰ ਸ਼ੁੱਧ ਕਰਨਾ ਚਾਹੁੰਦਾ। ਸੁਨਿਆਰ ਕੋਠਾਲੀ ਵਿੱਚ ਸੋਨਾ ਪਾ ਕੇ ਸਾੜਦਾ ਥੋੜ੍ਹੀ ਹੈ, ਉਹਦੀ ਮਹਿਲ ਕੱਢ ਕੇ ਉਹਦਾ ਕੈਰਟ ਵਧਾਉਂਦਾ। ਤਾਂ ਮਹਾਰਾਜ ਨੇ ਕਿਹਾ ਸੁੱਖ ਦੁੱਖ ਤੇਰੇ ਜੀਵਨ ਵਿੱਚ ਆਉਣਗੇ, ਹਾਂ ਦੁੱਖ ਆਉਣਾ ਚਾਹੀਦਾ, ਕਿਉਂਕਿ ਦੁੱਖ ਦਾਰੂ ਹੈ, ਦੁੱਖ ਦਾਰੂ ਸੁੱਖ ਰੋਗ ਪਿਆ, ਜਾਂ ਸੁੱਖ ਤਾਮ ਨਾ ਹੋਈ। ਪਰ ਨਾਲ ਇੱਕ ਗੱਲ ਕਹੀ ਸਿੱਖਾ, ਦੁੱਖ ਵੱਡਾ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਦੁੱਖ ਵੱਡਾ ਹੋ ਜਾਏ ਕਈ ਵਾਰ ਬੰਦੇ ਦੇ ਟੁੱਟਣ ਦੀ ਸੰਭਾਵਨਾ, ਜਦੋਂ ਦੁੱਖ ਲੰਬਾ ਹੋ ਜਾਏ ਕਈ ਵਾਰ ਰੱਬ ਨਾਲੋਂ ਟੁੱਟਣ ਦੀ ਸੰਭਾਵਨਾ ਵੱਧ ਜਾਂਦੀ ਹੈ, ਉਹ ਕਿਤੇ ਰੱਬ ਤੋਂ ਮੁਨੱਕਰ ਨਾ ਹੋ ਜਾਏ। ਹਜ਼ੂਰ ਨੇ ਕਿਹਾ ਜਦੋਂ ਲੱਗੇ ਦੁੱਖ ਵੱਡਾ ਹੋ ਰਿਹਾ, ਜਦੋਂ ਲੱਗੇ ਇਹ ਮੁਸ਼ਕਲ ਦਾ ਸਾਹਮਣਾ ਤੂੰ ਨਹੀਂ ਕਰ ਸਕਦਾ, ਫਿਰ ਸਿੱਖਾ ਹੱਥ ਜੋੜ ਕੇ ਅਰਦਾਸ ਕਰਦੇ, ਜਾਂ ਤੂੰ ਗੁਰੂ ਨੂੰ ਚੇਤੇ ਕਰੀ ਤੈਨੂੰ ਤੱਤੀ ਹਵਾ ਵੀ ਨਹੀਂ ਲੱਗੇਗੀ। ਕਿਤੇ ਲਿਖਿਆ ਹੋਇਆ, ਪੜ੍ਹੋ ਪੰਕਤੀ ਪਿਆਰ ਨਾਲ। ਹਜ਼ੂਰ ਨੇ ਕਿਹਾ ਜਾ ਕੋ ਮੁਸ਼ਕਲ ਅਤ ਬਣੇ, ਨਾਲ ਅਤ ਸ਼ਬਦ ਕਿਹਾ, ਬਹੁਤ ਵੱਡਾ ਕੋਈ ਦੁੱਖ ਆ ਜਾਏ ਤਾਂ ਗੁਰੂ ਨੂੰ ਸਿਮਰ ਲਈ, ਉਹ ਸਹਾਈ ਹੋਏਗਾ, ਇਸ ਤਰ੍ਹਾਂ ਤੇਰਾ ਸਹਾਈ ਹੋਣ ਵਾਲਾ, ਤੈਨੂੰ ਆਪਣਾ ਜਾਣ ਕੇ ਹੱਥ ਦੇ ਕੇ ਰੱਖ ਲਏਗਾ। ਜਾ ਕੋ ਮੁਸ਼ਕਲ ਅਤ ਬਣੇ, ਟੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣ ਸਾ ਕਬੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾਓ। ਤੈਨੂੰ ਤੱਤੀ ਹਵਾ ਵੀ ਨਹੀਂ ਲੱਗਣ ਦਏਗਾ। ਸਤਿਗੁਰੂ ਇੰਨੀ ਵੱਡੀ ਸਮਰੱਥਾ ਦੇ ਮਾਲਕ ਨੇ, ਅੱਜ ਮਹਾਰਾਜ ਨੇ ਬਖਸ਼ਿਸ਼ ਕੀਤੀ, ਹੱਥ ਦੇ ਰੱਖਿਓ ਆਪਣਾ ਕਰ, ਤੈਨੂੰ ਹੱਥ ਦੇ ਕੇ ਉਹ ਰੱਖ ਸਕਦਾ ਹੈ।
ਬਿਰਥਾ ਸਗਲ ਮਿਟਾਈ,
ਫਿਰ ਜਿਹੜੀ ਚਿੰਤਾ ਕਰਕੇ ਤੂੰ ਦੁਖੀ ਹੋ ਰਿਹਾ ਨਾ, ਹਾਏ ਪਦਾਰਥ ਘਟ ਗਏ, ਹਾਏ ਬੱਚਿਆਂ ਦਾ ਕੀ ਬਣੇਗਾ, ਹਾਏ ਆਹ ਕੁਝ ਨਾ ਹੋ ਜਾਏ, ਮਹਾਰਾਜ ਨੇ ਕਿਹਾ ਉਹ ਚਿੰਤਾ ਸਾਰੀ ਮਿਟ ਜਾਏਗੀ। ਬਿਰਥਾ ਦਾ ਅਰਥ ਹੈ ਚਿੰਤਾ, ਤੇਰੀ ਸਾਰੀ ਚਿੰਤਾ ਸਤਿਗੁਰੂ ਮਿਟਾ ਦੇਣਗੇ।
ਨਿੰਦਕ ਕੇ ਮੁਖ ਕਾਲੇ ਕੀਨੇ,
ਤਾਂ ਹਜ਼ੂਰ ਬਖਸ਼ਿਸ਼ ਕਰਦੇ, ਜਿੱਥੇ ਜਪਣ ਵਾਲੇ ਦੀ ਸਾਰੀ ਚਿੰਤਾ ਮਿਟ ਜਾਂਦੀ ਹੈ, ਜਿੱਥੇ ਨਾਮ ਜਪਣ ਵਾਲੇ ਨੂੰ ਪਰਮਾਤਮਾ ਨਾਲ ਹੇਤ ਕਰਨ ਵਾਲੇ ਨੂੰ ਗੁਰੂ ਹੱਥ ਦੇ ਕੇ ਰੱਖਦਾ, ਉੱਥੇ ਮਹਾਰਾਜ ਨੇ ਕਿਹਾ ਜੇ ਕੋਈ ਉਹਦੀ ਨਿੰਦਿਆ ਕਰੇ ਤਾਂ ਨਿੰਦਕਾਂ ਦੇ ਪਰਮਾਤਮਾ ਦੀ ਦਰਗਾਹ ਵਿੱਚ ਮੂੰਹ ਕਾਲੇ ਹੁੰਦੇ ਨੇ। ਨਿੰਦਿਆ ਤੋਂ ਨਾ ਘਬਰਾਈ, ਕਿਉਂਕਿ ਸੇਵਾ ਦੇ ਮਾਰਗ 'ਤੇ ਤੁਰੋਂਗੇ ਔਕੜਾਂ ਜ਼ਰੂਰ ਆਉਣਗੀਆਂ। ਇੱਕ ਚੀਜ਼ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ, ਇਹਨੂੰ ਬਹੁਤ ਪਿਆਰ ਨਾਲ ਅੰਦਰੋਂ ਸਮਝਿਓ। ਕਈ ਵਾਰ ਜਾਣ ਬੁੱਝ ਕੇ ਗੁਰੂ ਕਿਸੇ ਸਿੱਖ ਕੋਲੋਂ ਤੁਹਾਡੀ ਨਰਾਦਰੀ ਕਰਾਉਂਦਾ, ਇਹਨੂੰ ਧਿਆਨ ਵਿੱਚ ਰੱਖਣ ਵਾਲੀ ਗੱਲ ਹੈ। ਸੇਵਾ ਕਰੋਗੇ, ਕੋਈ ਇੱਦਾਂ ਦਾ ਵਿੱਚ ਸੇਵਾਦਾਰ ਮਿਲੇਗਾ ਜਿਹੜਾ ਤੁਹਾਨੂੰ ਔਖਾ ਸ਼ਬਦ ਬੋਲੇਗਾ, ਉਹ ਗੁਰੂ ਨੇ ਇੱਕ ਪਰਖ ਪਾਈ ਹੈ, ਭਲਿਆ ਹੁਣ ਵੇਖਣਾ ਅੰਦਰੋਂ ਟਿੱਕ ਵੀ ਗਿਆ ਕਿ ਨਹੀਂ ਟਿੱਕ ਗਿਆ। ਤੇਰਾ ਫਰਜ਼ ਹੈ ਉਸ ਸ਼ਬਦ ਨੂੰ ਉਦੋਂ ਗੁੱਸੇ ਵਿੱਚ ਨਾ ਲਿਆਈ, ਹੱਥ ਜੋੜ ਕੇ ਨਿਮਰਤਾ ਨਾਲ ਸਤਿਵਚਨ ਕਹਿ ਕੇ ਸੇਵਾ ਵਿੱਚ ਲੱਗਾ ਰਹੀ, ਕਿਤੇ ਰੁੱਸ ਕੇ ਨਾ ਭੱਜ ਜਾਈ, ਅੱਧ ਨਾਲੋਂ ਵੱਧ ਤਾਂ ਆਪਾਂ ਰੁੱਸ ਕੇ ਭੱਜ ਜਾਈਦਾ, ਇਤਰਾਜ਼ ਕਰੀਦਾ, ਕਿਉਂਕਿ ਸਾਨੂੰ ਸਰੀਰ ਦਿਸਦੇ ਨੇ, ਸਤਿਗੁਰ ਦੀ ਸੇਵਾ ਨਹੀਂ ਦਿਸਦੀ। ਦੂਜੀ ਗੱਲ, ਮਹਾਰਾਜ ਨੇ ਕਿਹਾ ਜਾਣ ਬੁੱਝ ਕੇ ਕੋਈ ਤੇਰੀ ਨਿੰਦਿਆ ਕਰੇ, ਜਾਣ ਬੁੱਝ ਕੇ ਕੋਈ ਤੇਰੇ ਰਸਤੇ ਵਿੱਚ ਰੁਕਾਵਟ ਪਾਵੇ, ਤਾਂ ਵੀ ਚਿੰਤਾ ਵਿੱਚ ਰੋਸ ਵਿੱਚ ਨਾ ਆਈ, ਤੇਰੀ ਕੋਈ ਨਿੰਦਿਆ ਕਰੇਗਾ ਤੂੰ ਗੁਰੂ ਨਾਲ ਜੁੜਿਆ ਰਹੀਂ, ਉਹਦਾ ਮੂੰਹ ਆਪੇ ਦਰਗਾਹ 'ਚ ਕਾਲਾ ਹੋ ਜਾਣਾ। ਜੇ ਕੋਈ ਜਾਣ ਬੁੱਝ ਕੇ ਕਰੇ, ਕਿਤੇ ਕਤਾਹੀ ਗੁਰੂ ਕਰਾਉਂਦਾ, ਕਿਤੇ ਕਤਾਹੀ ਨਿੰਦਕਾਂ ਨੂੰ ਆਦਤ ਬਣ ਜਾਂਦੀ ਹੈ, ਉਹ ਜਾਣ ਬੁੱਝ ਕੇ ਚੰਗੇ ਬੰਦਿਆਂ ਦੀ ਵੀ ਨਿੰਦਿਆ ਕਰਦੇ ਨੇ। ਨਿੰਦਿਆ ਦਾ ਭਾਵ ਅਰਥ ਇਹ ਅਹਿਸਾਸ, ਸੰਗਤ ਲੋਹੇ ਨੂੰ ਲੋਹਾ ਕਹਿਣਾ ਨਿੰਦਿਆ ਨਹੀਂ ਹੈ, ਝੂਠ ਨੂੰ ਝੂਠ ਕਹਿ ਦੇਣਾ ਮੂੰਹ 'ਤੇ ਨਿੰਦਿਆ ਨਹੀਂ, ਪਰ ਸੋਨੇ ਨੂੰ ਵੀ ਲੋਹਾ ਕਹੀ ਜਾਣਾ ਉਹ ਨਿੰਦਿਆ ਹੈ। ਕਿਸੇ ਮਾੜੇ ਨੂੰ ਮਾੜਾ ਕਹਿੰਦੇ ਉਹਨੇ ਮਾੜਾ ਕੀਤਾ ਉਹ ਵੱਖਰੀ ਗੱਲ ਹੈ, ਉਹ ਨਿੰਦਿਆ ਨਹੀਂ। ਅਤੇ ਮਾਫ਼ ਕਰਿਓ ਜੇ ਚੰਗਾ ਜਿਹੜਾ ਕਰਦੇ ਉਹਨਾਂ ਨੂੰ ਵੀ ਮਾੜਾ ਕਹੀ ਜਾਓ, ਫਿਰ ਉਹ ਨਿੰਦਕ ਨੇ। ਹਜ਼ੂਰ ਨੇ ਸਾਡੇ ਲਈ ਪਰਖ ਪਾਈ ਹੈ, ਤੈਨੂੰ ਕੋਈ ਰਸਤੇ ਵਿੱਚ ਰੁਕਾਵਟ ਪਾਵੇ ਤੂੰ ਸੇਵਾ ਨਾ ਛੱਡ ਕੇ ਭੱਜ ਜਾਈ, ਤੂੰ ਆਪਣਾ ਰਸਤਾ ਨਾ ਬਦਲ ਲਈ। ਹਾਂ, ਜੇ ਕੋਈ ਜਾਣ ਬੁੱਝ ਕੇ ਰੁਕਾਵਟ ਪਾਏਗਾ ਉਹ ਨਿੰਦਕ ਖਿਲਾਏਗਾ। ਉਹਨੂੰ ਮਹਾਰਾਜ ਨੇ ਕਿਹਾ ਉਸ ਨਿੰਦਕ ਦਾ ਮੂੰਹ ਫਿਰ ਨਿੰਦਕ ਕੇ ਮੁੱਖ ਕਾਲੇ ਕੀਨੇ, ਦਰਗਾਹ ਵਿੱਚ ਉਹਨਾਂ ਦੇ ਮੁੱਖ ਉਜਲੇ ਨਹੀਂ ਕਾਲੇ ਹੁੰਦੇ ਨੇ। ਸਾਧ ਸੰਗਤ, ਅਸੀਂ ਜ਼ਿਆਦਾਤਰ ਰੋਸ ਕਰਕੇ ਪਾਸੇ ਹੋ ਜਾਈਦਾ, ਜਾਂ ਫਿਰ ਜਿਹੜਾ ਸਾਡੀ ਨਿੰਦਿਆ ਕਰੇ ਅਸੀਂ ਚੌਗਣੀ ਬਰਾਬਰੀ ਕਰਦੇ ਹਾਂ। ਮਹਾਰਾਜ ਨੇ ਕਿਹਾ ਉਦੋਂ ਤੂੰ ਫਿਰ ਗੁਰੂ ਦਾ ਸਿੱਖ ਨਹੀਂ ਰਹਿੰਦਾ, ਕਿਉਂਕਿ ਤੂੰ ਗੁਰੂ ਉੱਤੇ ਛੱਡਿਆ ਹੀ ਕੁਝ ਨਹੀਂ। ਹੁਣ ਉਸ ਨਿੰਦਕ ਦਾ ਮੂੰਹ ਕਾਲਾ ਨਹੀਂ ਹੋਏਗਾ, ਕਿਉਂਕਿ ਤੂੰ ਬਰਾਬਰ ਕਰਨ ਲੱਗ ਪਏ, ਗੁਰੂ 'ਤੇ ਤਾਂ ਛੱਡਿਆ ਨਹੀਂ ਕੁਝ, ਆਪਾਂ ਉਹਦੀ ਬਰਾਬਰ ਤਾਂ ਕਰਨ ਲੱਗ ਪਏ। ਨਾਮ ਜਪਣ ਵਾਲੇ ਕਦੇ ਬਰਾਬਰਤਾ ਨਹੀਂ ਕਰਦੇ, ਉਹ ਬਿਲਕੁਲ ਸੰਸਾਰ ਦੇ ਅੰਦਰ ਬੇਪਰਵਾਹ ਰਹਿੰਦੇ ਨੇ, ਉਹ ਲਿਹਾਜ਼ ਵੀ ਨਹੀਂ ਰੱਖਦੇ, ਉਹਨਾਂ ਨੂੰ ਬੰਦਿਆਂ ਦੀ ਲਿਹਾਜ਼ ਨਹੀਂ, ਉਹਨਾਂ ਨੂੰ ਪਰਮਾਤਮਾ ਦੀ ਪਰਵਾਹ ਹੈ। ਇੱਕ ਨਾਮ ਜਪਣ ਵਾਲੇ ਸਾਧੂ, ਮੈਂ ਪਹਿਲਾਂ ਬੇਨਤੀ ਕੀਤੀ ਹੈ, ਅਸੀਂ ਨਿੰਦਕ ਤਾਂ ਬਣ ਗਏ ਚੰਗਿਆਂ ਨੂੰ ਵੀ ਮਾੜੇ ਕਹਿਣ ਲੱਗ ਪਏ, ਇਹ ਨਹੀਂ ਕਿ ਚੰਗੇ ਨਹੀਂ, ਉਹ ਵੱਖਰੀ ਗੱਲ ਹੈ। ਬਾਜ਼ਾਰ ਵਿੱਚ ਆਰਟੀਫਿਸ਼ੀਅਲ ਗਹਿਣੇ ਵੱਧ ਗਏ ਨੇ, ਲੋਕ ਜ਼ਿਆਦਾ ਖਰੀਦਦੇ ਨੇ, ਪਰ ਇਹਦਾ ਭਾਵ ਅਰਥ ਇਹ ਨਹੀਂ ਕਿ ਸੋਨਾ ਖਤਮ ਹੋ ਗਿਆ, ਸੋਨਾ ਹੈ ਅਜੇ ਵੀ। ਇਹ ਠੀਕ ਹੈ ਦੰਭ ਪਖੰਡ ਵਧਿਆ, ਪਰ ਸਿੱਖਾਂ ਮਨ ਵਿੱਚ ਇਹ ਨਾ ਲਿਆਇਆ ਕਰ ਕਿ ਬਿਲਕੁਲ ਨਾਮ ਜਪਣ ਵਾਲੇ ਨਹੀਂ ਰਹੇ। ਮਾਫ਼ ਕਰਿਓ, ਭਗਤੀ ਕਰਨ ਵਾਲੇ ਸਾਧੂ ਅੱਜ ਵੀ ਮੌਜੂਦ ਨੇ, ਸਿਮਰਨ ਵਾਲੀਆਂ ਰੂਹਾਂ ਅੱਜ ਵੀ ਬੈਠੀਆਂ ਨੇ, ਕਮਾਈ ਵਾਲੇ ਅੱਜ ਵੀ ਟਿਕੇ ਹੋਏ ਨੇ। ਇੱਕ ਸਾਧੂ ਮਹਾਂਪੁਰਸ਼, ਬੜੇ ਸਾਲ ਉਹਨਾਂ ਨੇ ਟਕਸਾਲ ਵਿੱਚ ਸੇਵਾ ਕੀਤੀ ਵੱਡੇ ਮਹਾਂਪੁਰਸ਼ਾਂ ਦੀ, ਹੁਣ ਬਹੁਤ ਸਰੀਰ ਵਿਰਧ, ਤਾਂ ਉਹ ਸਰੀਰ ਕਰਕੇ ਇਸ ਸੰਸਾਰ ਵਿੱਚ ਵਰਤੇ ਅਤੇ ਬਿਲਕੁਲ ਗੁਪਤ ਰਹੇ। ਜਿਨ੍ਹਾਂ ਦੇ ਅੰਦਰ ਟਿਕ ਜਾਂਦਾ ਉਹ ਕਈ ਵਾਰ ਗੁਪਤ ਹੋ ਜਾਂਦੇ। ਮੈਂ ਵਿਚਲੋਂ ਭਾਵ ਇੱਕ ਕਹਿਣਾ, ਜਿੱਥੇ ਉਹਨਾਂ ਨੇ ਅਸਥਾਨ ਬਣਾਇਆ ਸੀ ਬਿਲਕੁਲ ਛੋਟਾ ਜਿਹਾ ਕੱਚੇ ਜਿਹੇ ਘਰ ਸਨ, ਮਹਾਰਾਜ ਜੀ ਦਾ ਕਮਰਾ ਸੋਹਣਾ ਸੀ ਜਿੱਥੇ ਪ੍ਰਕਾਸ਼ ਸੀ, ਤਾਂ ਸੰਗਤ ਸੇਵਾਦਾਰ ਆਉਣ ਲੱਗ ਪਏ। ਇੱਕ ਗੱਲ ਸੱਚ ਹੈ, ਫੁੱਲ ਖਿੜਨ ਦੀ ਦੇਰ ਹੈ, ਭੌਰੇ ਸੱਦਣੇ ਨਹੀਂ ਪੈਂਦੇ, ਆਪੇ ਹੀ ਆਉਂਦੇ ਨੇ ਉਹਨਾਂ ਬਾਗਾਂ 'ਚ। ਜਿੱਥੇ ਅੰਬਾਂ ਨੂੰ ਬੂਰ ਪੈ ਜਾਏ ਉੱਥੇ ਪੰਛੀ ਬੁਲਾਉਣੇ ਨਹੀਂ ਪੈਂਦੇ, ਕੋਇਲਾਂ ਆਪੇ ਹੀ ਆ ਜਾਂਦੀਆਂ ਨੇ। ਜਿੱਥੇ ਨਾਮ ਸਿਮਰਨ ਭਜਨ ਦਾ ਬੂਰ ਪੈਣ ਲੱਗ ਜਾਏ ਦੁਨੀਆ ਆਪੇ ਡਿੱਗਣ ਲੱਗ ਜਾਂਦੀ, ਸੱਦਣੇ ਨਹੀਂ ਪੈਂਦੇ ਲੋਕ, ਉੱਥੇ ਲੋਕ ਜੁੜਨ ਲੱਗ ਪਏ। ਤਾਂ ਵਿੱਚੋਂ ਕਈ ਸੇਵਾਦਾਰਾਂ ਕਿਹਾ, ਜੀ ਅਸਥਾਨ ਬੜਾ ਛੋਟਾ ਹੈ, ਬਾਬਾ ਜੀ ਬੇਨਤੀ ਹੈ ਜੇ ਤੁਸੀਂ ਹੁਕਮ ਕਰੋ ਤਾਂ ਹਾਲ ਬਣਾ ਦਈਏ। ਉਹਨਾਂ ਕਿਹਾ, ਭਾਈ ਸੇਵਾ ਕਰੋ, ਸਤਿਗੁਰ ਜੀ ਲਈ ਬਣਾਉਣਾ ਸੇਵਾ ਲੁੱਟ ਲਓ। ਅਸਥਾਨ ਬਣਾਇਆ, ਉਹ ਸੱਜਣ ਮੋਹਰੇ ਹੋ ਗਏ ਜਿਨ੍ਹਾਂ ਨੂੰ ਸੇਵਾ ਦਿੱਤੀ ਸੀ, ਉਹਨੀ ਲੱਖਾਂ ਕਰੋੜਾਂ ਰੁਪਈਆ ਲਾਇਆ, ਵਿੱਚ ਸੰਗਤ ਦਾ ਵੀ ਮਾਇਆ ਪਈ ਥੋੜ੍ਹੀ ਬਹੁਤੀ, ਪਰ ਬਹੁਤਾਤ ਵਿੱਚ ਮਾਇਆ ਉਹਨਾਂ ਦੀ ਲੱਗ ਗਈ। ਥੋੜ੍ਹੇ ਸਾਲਾਂ ਬਾਅਦ, ਕਿਉਂਕਿ ਮਹਾਂਪੁਰਖ ਦਾ ਨਾਮ ਸਿਮਰਨ ਵਿੱਚ ਟਿਕੇ ਹੋਏ, ਉਹਨਾਂ ਨੂੰ ਪਦਾਰਥਾਂ ਨਾਲ ਮਾਇਆ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਸੀ, ਤਾਂ ਕਹਿੰਦੇ ਫਿਰ ਕੀ ਹੋਇਆ, ਉਹ ਬੰਦੇ ਜਿਹੜੇ ਆਗੂ ਸੀ ਉਹ ਹਰ ਐਤਵਾਰ ਵੀਰਵਾਰ ਜਦੋਂ ਵੀ ਦਿਨ ਰੱਖਣਾ ਸੰਗਰਾਂਦ ਦਾ ਪੁਰਬ ਉਹਨੀ ਮੋਹਰੇ ਹੋਣਾ ਸੇਵਾ ਕਰਦੇ ਸੀ। ਉਹਨਾਂ ਦਾ ਪਰਿਵਾਰ ਕੁਟੁੰਬ ਜੋੜਨ ਲੱਗ ਪਿਆ। ਵੱਧਦੀ ਵੱਧਦੀ ਕੁਝ ਸਾਲਾਂ ਵਿੱਚ ਗੱਲ ਇਹ ਹੋਈ, ਉਹਨਾਂ ਦੇ ਭਾਣਜੇ ਦੋਹਤੇ ਭਤੀਜੇ ਆ ਕੇ ਚੌਧਰ ਕਰਨ ਲੱਗੇ। ਇੱਕ ਦਿਨ ਸੰਗਤ ਵਿੱਚ ਸੇਵਾ ਕਰਨ ਵਾਲਿਆਂ ਨਾਲ ਉਹਨੇ ਚੰਗਾ ਝਗੜਾ ਕਰ ਲਿਆ। ਉਹ ਗੱਲ ਵੱਧਦੀ ਵੱਧਦੀ ਮਹਾਂਪੁਰਸ਼ਾਂ ਤੱਕ ਪਹੁੰਚੀ। ਬਾਬਾ ਜੀ ਨੇ ਮੁਖੀ ਬੰਦੇ ਨੂੰ ਘਰ ਦੇ ਨੂੰ ਸੱਦ ਕੇ ਕਿਹਾ, ਸਰਦਾਰ ਜੀ ਆਪਣੇ ਭਤੀਜਿਆਂ ਦੋਹਤਿਆਂ ਭਾਣਜਿਆਂ ਨੂੰ ਰੋਕੋ, ਗੁਰੂ ਘਰ ਵਿੱਚ ਸਿਰਫ ਤਿੰਨ ਕੰਮ ਨੇ, ਚੌਥਾ ਹੋਰ ਕੋਈ ਨਹੀਂ। ਪਰਿਵਾਰ ਵਾਲਿਆਂ ਭਤੀਜਿਆਂ ਨੂੰ ਦੋਹਤਿਆਂ ਭਾਣਜਿਆਂ ਨੂੰ ਇਹ ਗੱਲ ਕਹੋ, ਇੱਥੇ ਸਿਰਫ ਤਿੰਨ ਕੰਮ ਨੇ, ਚੌਥਾ ਕੋਈ ਕੰਮ ਨਹੀਂ। ਜਾਂ ਤਾਂ ਆ ਕੇ ਸੇਵਾ ਕਰੋ, ਜਾਂ ਫਿਰ ਬਹਿ ਕੇ ਕਿਤੇ ਨਾਮ ਜਪੋ, ਜਾਂ ਫਿਰ ਬਾਣੀ ਪੜ੍ਹੋ, ਤਿੰਨ ਹੀ ਕੰਮ ਨੇ। ਜਾਂ ਤਾਂ ਗੁਰੂ ਦੀ ਬਾਣੀ ਪੜ੍ਹਿਆ ਕਰੋ, ਜਾਂ ਫਿਰ ਕਿਤੇ ਹੱਥੀਂ ਸੇਵਾ ਕਰੋ। ਸੇਵਾ ਨਹੀਂ ਕਰਨੀ, ਬਾਣੀ ਨਹੀਂ ਪੜ੍ਹਨੀ, ਨਾਮ ਜਪੋ, ਇਹ ਤਿੰਨਾਂ ਤੋਂ ਸਿਵਾਏ ਚੌਥਾ ਹੋਰ ਕੋਈ ਕੰਮ ਨਹੀਂ। ਇੱਥੇ ਝਗੜੇ ਨਾ ਵਧਾਓ। ਉਹ ਸਰਦਾਰ ਅੱਗੋਂ ਬੋਲ ਪਿਆ, ਕਹਿੰਦਾ ਬਾਬਾ ਜੀ ਤੁਸੀਂ ਉਹਨਾਂ ਦੀ ਸੁਣ ਲਈ, ਆ ਲੱਖਾਂ ਕਰੋੜਾਂ ਰੁਪਈਆ ਤਾਂ ਅਸੀਂ ਲਾਇਆ, ਸਾਡੇ ਇੰਨੇ ਪੈਸੇ ਲੱਗੇ ਉੱਥੇ, ਤੁਸੀਂ ਅੱਜ ਉਹਨਾਂ ਦੀ ਸੁਣ ਲਈ। ਮਹਾਂਪੁਰਸ਼ਾਂ ਕਿਹਾ, ਅੱਛਾ ਸਾਨੂੰ ਤਾਂ ਭੁੱਲ ਹੀ ਗਿਆ ਵੀ ਪੈਸੇ ਤੁਹਾਡੇ ਲੱਗੇ। ਤਾਂ ਸੇਵਾਦਾਰ ਨੂੰ ਕਹਿੰਦੇ ਪੰਜ ਸਿੱਖ ਬੁਲਾ ਦਵਦਾ, ਪੰਜ ਸੇਵਾਦਾਰ ਬੁਲਾ ਕੇ ਉਹਨਾਂ ਦਾ ਪੰਜ ਸ਼ਰਾਨਾ ਕਰਾ ਕੇ ਜਦੇ ਦਰਬਾਰ ਵਿੱਚ ਲੈ ਗਏ। ਅਰਦਾਸ ਕਰਕੇ ਕਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਆ ਮਾਇਆ ਧਾਰੀਆਂ ਦਾ ਬਣਿਆ ਹੋਇਆ ਮਹੱਲ, ਮਹਾਰਾਜ ਤੁਸੀਂ ਆਪਣੇ ਉਸੇ ਘਰ ਵਿੱਚ ਚੱਲੋ, ਇਹ ਮਾਇਆ ਧਾਰੀਆਂ ਦਾ ਬਣਿਆ, ਇਹਦੇ ਵਿੱਚ ਝਗੜਾ ਕਲੇਸ਼ ਹੈ। ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁਖਾਸਣ ਕਰਕੇ ਉਸੇ ਪੁਰਾਣੀ ਜਗ੍ਹਾ 'ਤੇ ਲੈ ਗਏ। ਅਤੇ ਉਹ ਵੱਡਾ ਹਾਲ ਜਿਹੜਾ ਕਰੋੜਾਂ ਰੁਪਈਆ ਲਾਇਆ ਸੀ ਨਾ, ਮਹਾਂਪੁਰਸ਼ ਕਹਿੰਦੇ ਜਿੰਦਾ ਮੰਗਾਓ, ਜਿੰਦਾ ਮੰਗਾ ਕੇ ਉਹਨੂੰ ਲਾ ਕੇ ਚਾਬੀ ਸਰਦਾਰ ਨੂੰ ਫੜਾਤੀ, ਆਹ ਲੈ ਬਿਲਡਿੰਗ ਲੈ ਜਾ ਜਿੱਥੇ ਲਿਖ ਜਾਣੀ। ਜਿਹੜੇ ਨਾਮ ਵਿੱਚ ਟਿਕੇ ਹੋਏ ਉਹ ਪਰਵਾਹ ਨਹੀਂ ਕਰਦੇ ਬੰਦਿਆਂ ਦੀ ਕਿ ਮਾਇਆ ਆਉਣੀ ਬੰਦ ਹੋ ਜਾਏਗੀ, ਬੰਦੇ ਰੁੱਸ ਜਾਣਗੇ, ਉਹਨਾਂ ਨੂੰ ਗੁਰੂ ਨਾਲ ਹੇਤ ਹੈ। ਅਤੇ ਸਾਧ ਸੰਗਤ ਕਈ ਸਾਲ ਉਸ ਬਿਲਡਿੰਗ ਨੂੰ ਜਿੰਦਾ ਲੱਗਾ ਰਿਹਾ। ਬਾਅਦ ਵਿੱਚ ਉਹ ਪਰਿਵਾਰ ਵਾਲੇ ਸਰਦਾਰਾਂ ਨੇ ਮਾਫ਼ੀ ਮੰਗ ਕੇ ਕਿਹਾ, ਮਹਾਂਪੁਰਸ਼ੋ ਸਾਡੇ ਕੋਲੋਂ ਗਲਤੀ ਹੋ ਗਈ, ਹੁਣ ਅਸੀਂ ਬਾਣੀ ਪੜ੍ਹਨ ਵਾਸਤੇ, ਸੇਵਾ ਜਾਂ ਨਾਮ ਜਪਣ ਵਾਸਤੇ ਆਵਾਂਗੇ, ਹੁਣ ਚੌਧਰ ਕਰਨ ਵਾਸਤੇ ਨਹੀਂ ਆਵਾਂਗੇ। ਜਿਹੜੀਆਂ ਰੂਹਾਂ ਨਾਮ ਵਿੱਚ ਟਿਕੀਆਂ ਉਹ ਅੱਜ ਵੀ ਬੈਠੀਆਂ ਨੇ, ਉਹਨਾਂ ਦੇ ਅੰਦਰ ਅੱਜ ਵੀ ਭਜਨ ਬੰਦ ਗਈ ਹੈ। ਪਰ ਮਾਫ਼ ਕਰਿਓ, ਸਾਡੀ ਆਦਤ 'ਤੇ ਐਸਾ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਦਰ ਕਰਨ, ਇਹ ਠੀਕ ਹੈ संस्था कोई भी गलत नहीं हुंदी, बंदे गलत हो सकते ने। ਇਹ ਚੀਜ਼ ਸਿੱਖਾਂ ਨੂੰ ਯਾਦ ਰੱਖਣੀ ਚਾਹੀਦੀ ਹੈ। ਕੋਈ ਬੰਦਾ ਗਲਤ ਹੋ ਸਕਦਾ, ਸੰਸਥਾਵਾਂ ਗਲਤ ਨਹੀਂ ਹੁੰਦੀਆਂ। ਆਪਾਂ ਸੰਸਥਾਵਾਂ ਦੀ ਨਿੰਦਿਆ ਕਰਨ ਲੱਗ ਪਏ, ਔਰ ਖਿਆਲ ਕਰਿਓ ਕੋਈ ਵੀ ਸੰਸਥਾ ਆਪਣੇ ਆਪ ਨੂੰ ਪੰਥ ਸਮਝਣ ਦੀ ਭੁੱਲ ਨਾ ਕਰ ਬੈਠੇ। ਇੱਕ ਟਕਸਾਲ ਵਿੱਚ ਬਹੁਤ ਪਿਆਰ ਵਾਲੀ ਰੂਹ ਮਹਾਂਪੁਰਸ਼ ਹੋਏ ਨੇ, ਨਾਮ ਮੈਂ ਇਸ ਵਾਸਤੇ ਨਹੀਂ ਲੈਂਦਾ, ਕਈ ਵਾਰ ਕੰਟਰੋਵਰਸੀ ਖੜ੍ਹੀ ਹੋ ਜਾਂਦੀ। ਉਹਨਾਂ ਨੇ ਜਦੋਂ ਥੋੜ੍ਹਾ ਜਿਹਾ ਰੌਲਾ ਪੰਥ ਵਿੱਚ ਕਈ ਦਹਾਕੇ ਪਹਿਲਾਂ ਪਿਆ ਸੀ, ਉਹਨੇ ਇੱਕ ਬਿਆਨ ਦੇ ਕੇ ਸਿੱਖਾਂ ਨੂੰ ਕਿਹਾ ਸੀ, ਖਾਲਸਾ ਜੀ ਕੋਈ ਵੀ ਸੰਸਥਾ ਪੰਥ ਨਹੀਂ, ਪੰਥ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਣਾਇਆ, ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੋੜਿਆ। ਸੰਸਥਾਵਾਂ ਇੱਕ ਉਸ ਸੁੰਦਰ ਵ੍ਰਿਸ਼ ਦੀਆਂ ਸਿਰਫ ਟਾਣਾਂ ਦੀਆਂ ਤਰ੍ਹਾਂ ਨੇ। ਟਾਣ ਅਹੰਕਾਰ ਨਾ ਕਰੇ ਕਿ ਮੈਂ ਦਰਖਤ ਹਾਂ, ਦਰਖਤ ਦੀਆਂ ਜੜ੍ਹਾਂ ਕਰਕੇ ਕੋਈ ਟਾਹਣੀ ਸੋਹਣੀ ਲੱਗਦੀ ਹੈ, ਅਤੇ ਸਾਧ ਸੰਗਤ ਟਾਹਣੀ ਕੱਟ ਦਿਓ, ਦਰਖਤ ਫਿਰ ਵੀ ਉੱਥੇ ਟਾਹਣੀ ਨਵੀਂ ਬਣਾ ਲੈਂਦਾ। ਕੋਈ ਸੰਸਥਾ ਪੰਥ ਨਹੀਂ ਹੈ, ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਇਹ ਤੇ ਸੁੰਦਰ ਬ੍ਰਿਸ਼ ਦੀਆਂ ਸੋਹਣੀਆਂ ਸੋਹਣੀਆਂ ਟਾਹਣਾਂ ਨੇ, ਕੋਈ ਟਾਹਣ ਲੰਬੀ ਹੈ, ਕੋਈ ਛੋਟੀ ਹੈ, ਕਿਸੇ ਨੂੰ ਫੁੱਲ ਜ਼ਿਆਦਾ ਨੇ, ਕਿਸੇ ਨੂੰ ਫੁੱਲ ਘੱਟ ਨੇ। ਆਪਾਂ ਨੂੰ ਮਾਣ ਅਹੰਕਾਰ ਕਰਕੇ ਇੱਕ ਦੂਜੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਬੰਦੇ ਗਲਤ ਹੋ ਸਕਦੇ ਨੇ, ਸੰਸਥਾਵਾਂ ਗਲਤ ਨਹੀਂ, ਆਪਣੇ ਆਪ ਨੂੰ ਕੋਈ ਵੀ ਬੰਦਾ ਪੰਥ ਨਾ ਸਮਝੇ, ਪੰਥ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਆਪਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣੇ, ਆਪਾਂ ਭੁੱਲ ਭੁਲੇਖੇ ਨਿੰਦਕ ਬਣੇ ਹੋਏ ਹਾਂ। ਤਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਅੱਜ ਬਖਸ਼ਿਸ਼ ਕੀਤੀ, ਜੇ ਤੂੰ ਗੁਰੂ ਦੇ ਨਾਲ ਸ਼ਬਦ ਨਾਲ ਹੇਤ ਲਾ ਕੇ ਚੱਲੇ, ਤੇਰੇ ਦੁੱਖਾਂ ਦੇ ਡੇਰੇ ਕੱਟੇ ਜਾਣਗੇ, ਤੇਰੀ ਚਿੰਤਾ ਮਿਟ ਜਾਏਗੀ। ਹਾਂ, ਕੋਈ ਜਾਣ ਬੁੱਝ ਕੇ ਤੇਰੇ ਰਸਤੇ ਵਿੱਚ ਨਿੰਦਕ ਬਣ ਕੇ ਰੁਕਾਵਟ ਪਾਵੇ, ਤੂੰ ਫਿਕਰ ਨਾ ਕਰੀਂ, ਉਹਦਾ ਮੁੱਖ ਰੱਬ ਦੀ ਦਰਗਾਹ ਵਿੱਚ ਆਪੇ ਹੀ ਕਾਲਾ ਹੋਣੇ। ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਨੇ,
ਜਨ ਕਾ ਆਪ ਸਹਾਈ।
ਹਜ਼ੂਰ ਨੇ ਕਿਹਾ ਜਿਹੜਾ ਜਨ ਬਣ ਕੇ ਰਹਿੰਦਾ, ਰੱਬ ਉਹਦਾ ਆਪੇ ਸਹਾਈ ਹੁੰਦਾ, ਉਹਦੀ ਸਹਾਇਤਾ ਲੋਕ ਵਿੱਚ ਵੀ ਹੁੰਦੀ ਹੈ, ਪਰਮਾਤਮਾ ਪਰਲੋਕ ਵਿੱਚ ਵੀ ਉਹਦੀ ਸਹਾਇਤਾ ਕਰਦਾ। ਭਲਿਆ, ਜੇ ਤੇਰੀ ਉਮਰ ਕਾਫੀ ਲੰਘ ਗਈ ਹੈ, ਅਜੇ ਤੱਕ ਨਾਮ ਨਹੀਂ ਜਪਿਆ, ਅਜੇ ਤੱਕ ਜਨ ਨਹੀਂ ਬਣਿਆ, ਅਜੇ ਤੱਕ ਨਿੰਦਿਆ ਈਰਖਾ ਦਵੈਸ ਸੰਸਾਰ ਵਿੱਚ ਹੀ ਮਨ ਜੁੜਿਆ, ਤਾਂ ਅਜੇ ਵੀ ਸਵਾਸ ਬਾਕੀ ਨੇ, ਨਾਮ ਜਪ ਲਾ, ਸਤਨਾਮ ਸ੍ਰੀ ਵਾਹਿਗੁਰੂ ਕਹਿ। ਫਿਰ ਕੀ ਸੰਸਾਰ ਵਿੱਚ ਹੇਤ ਨਹੀਂ ਜੀ ਲਾਉਣਾ, ਇੱਕ ਸਵਾਲ ਹੈ। ਪਰਿਵਾਰ ਪੁੱਤਰ ਧੀਆਂ ਵਿੱਚ ਰਹਿਣੇ ਤੇ ਫਿਰ ਕਿਵੇਂ? ਹਜ਼ੂਰ ਨੇ ਕਿਹਾ ਆਹ ਚੀਜ਼ ਚੇਤੇ ਰੱਖੀ, ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਪ੍ਰਭਾਤੀ ਮਹੱਲਾ ਪਹਿਲਾ। ਪ੍ਰਭਾਤੀ ਰਾਗ ਦੇ ਅੰਦਰ ਮਾਇਆ ਮੋਹ ਸਗਲ ਜਗ ਛਾਇਆ, ਸਾਰੀ ਦੁਨੀਆਂ ਵਿੱਚ ਮੋਹ ਰੱਬ ਨੇ ਪੈਦਾ ਕੀਤਾ। ਜੇ ਮੋਹ ਨਾ ਹੋਵੇ, ਮਾਂ ਕਦੇ ਬੱਚਾ ਨਹੀਂ ਪਾਲ ਸਕਦੀ। ਜੇ ਮੋਹ ਨਾ ਹੋਵੇ, ਆਹ ਦੁਨੀਆਂ ਦੀ ਤਰੱਕੀ ਰੁਕ ਜਾਣੀ ਹੈ। ਪਰ ਮਹਾਰਾਜ ਨੇ ਕਿਹਾ ਇਹਨੂੰ ਤਰੀਕੇ ਵਿੱਚ ਲੈ ਕੇ ਆਈ, ਕੀ ਕਰਨਾ? ਦਿੱਤਾ ਤੈਨੂੰ ਰੱਬ ਨੇ ਹੀ ਆ ਸਭ ਕੁਝ। ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੁਪਾਇਆ, ਸੁੱਤ ਕੰਚਨ ਸਿਉਂ ਹੇਤ ਵਧਾਇਆ, ਸਭ ਕਿਸ ਆਪਣਾ ਇੱਕ ਰਾਮ ਪਰਾਇਆ। ਰੋਗ ਇੱਥੇ ਹੈ ਕਿ ਬੰਦਾ ਕਹਿੰਦਾ ਸਭ ਕੁਛ ਆਪਣਾ ਮੇਰਾ ਆ ਜੀ, ਆ ਪੁੱਤਰ ਧੀਆਂ ਮੇਰੇ, ਘਰ ਮੇਰਾ, ਜਿਹਨੇ ਦਿੱਤੇ ਉਹ ਰੱਬ ਪਰਾਇਆ ਹੋ ਗਿਆ। ਆਪਾਂ ਕਈ ਵਾਰ ਰੋਸ ਕਰਦੇ ਨਾ, ਬੰਦਾ ਬੜਾ ਕਿਰਤ ਘਾਣਾ ਜੀ, ਮੇਰੀ ਕੀਤੀ ਭੁੱਲ ਗਿਆ। ਆਪਾਂ ਹਿਰਦੇ 'ਚ ਝਾਤ ਮਾਰੀਏ, ਰੱਬ ਨੇ ਸਭ ਕੁਝ ਸਾਨੂੰ ਦਿੱਤਾ, ਅਸੀਂ ਕਿੰਨੇ ਕਿਰਤ ਘਾਣਾ। ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਆਹੀ ਰੋਗ ਹੈ। ਰੱਬ ਨੂੰ ਆਪਣਾ ਸਮਝ, ਆ ਜੋ ਕੁਝ ਰੱਬ ਨੇ ਦਿੱਤਾ ਇਹ ਵੀ ਤੇਰਾ। ਸਾਧ ਸੰਗਤ, ਜਿਹੜੀ ਪਤਨੀ ਪਤੀ ਦੇ ਵੱਸ ਜਾਏ ਨਾ, ਤਾਂ ਜਿੰਨੀ ਪਤੀ ਦੀ ਜਾਇਦਾਦ ਹੈ ਉਹ ਸਾਰੇ ਦੀ ਹੱਕਦਾਰ ਹੈ, ਕਿਉਂਕਿ ਪਤਨੀ ਜੋ ਹੈ ਉਹਦੀ ਪਤੀ ਨਾਲ ਵੱਸ ਗਈ ਹੈ, ਰਸ ਗਈ ਹੈ, ਗ੍ਰਸਤੀ ਵੱਸ ਗਈ ਹੈ, ਜਿਹੜੀਆਂ ਘਰਾਂ ਵਿੱਚ ਸੁਹਾਗਣਾਂ ਵੱਸ ਜਾਂਦੀਆਂ ਨੇ, ਪਤੀ ਦੀ ਸਾਰੀ ਜਾਇਦਾਦ ਦੀਆਂ ਮਾਲਕ ਹੋ ਜਾਂਦੀਆਂ ਨੇ। ਸਾਧ ਸੰਗਤ, ਜਿਹੜੀਆਂ ਰੁੱਸ ਰਸਾਕ ਦੇ ਵਿੱਚੋਂ ਇੱਧਰ ਉੱਧਰ ਟੁੱਟ ਜਾਂਦੇ ਨੇ, ਉਹ ਫਿਰ ਬਣਦਾ ਹਿੱਸਾ 2-4 ਲੱਖ ਲੈ ਜਾਂਦੇ ਨੇ, ਵੱਧ ਨਹੀਂ ਮਿਲਦਾ। ਇੱਦਾਂ ਜੇ ਗੁਰੂ ਨਾਲ ਅੰਦਰੋਂ ਹੇਤ ਲੱਗ ਗਿਆ, ਪਰਮਾਤਮਾ ਨਾਲ ਅੰਦਰੋਂ ਕਿਤੇ ਸੁਰਤ ਜੁੜ ਗਈ, ਤਾਂ ਜੋ ਕੁਝ ਉਸ ਰੱਬ ਦਾ, ਉਹ ਸਭ ਕੁਝ ਸੇਵਕ ਦਾ ਹੁੰਦਾ। ਅਤੇ ਸਾਧ ਸੰਗਤ, ਨਹੀਂ ਤਾਂ ਜਿੰਨਾ ਗੁੜ ਪਾਓਗੇ ਉਨਾ ਕੁ ਮਿੱਠਾ ਹੋਣਾ, ਵਾਧੂ ਮਿਲਣ ਵਾਲਾ ਨਹੀਂ। ਤਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ, ਤੂੰ ਜਨ ਬਣ ਕੇ ਵੇਖ, ਉਹ ਤੇਰਾ ਇੰਨਾ ਸਹਾਈ ਹੋਣ ਵਾਲਾ ਹੈ जो कुछ उस मालक दा सब कुछ तेरा हो जाएगा।
सच्चा साहिब हुआ रखवाला,
फिर वो सच्चा मालक साहिब दा अर्थ है मालक, वो हर थां ते तेरा रखवाला बनदा है।
राख लिए कंठ लाए,
वो तेनू अपने कंठ नाल लाके रखेगा, अपने तो दूर नहीं करेगा। एक छोटी जी गाथा समझो, गुरु नानक दे महाराज जी भाई मरदाना जी दोवें तुरे जा रहे सन। एक दरखत की छावे ते हास कहिंदा बह गए, दूर नज़र मारी एक बंदा तुरिया आउंदा है। हजूर ने वेख के कहा, मरदानिया गौर नाल वेखो बंदा की कम करदा होएगा। नज़र नाल वेखे, कई बार पहरावे तो पता लग जाता है बंदा कम की करदा। गौर नाल वेख्या, महाराज इहदे सिर ते इक छाबा टोकरा चुकया है, हथ विच तकड़ी पकड़ी है, लगदा फेरू है। कोई बंदा पिंड पिंड घूम के फेरा लाउंदा है, सौदा वेचदा होणा, अगे सिर ते रख के ना टोकरा ते तकड़ी रख के पिंड पिंड लोग सौदे वेचदे सी, हुण साधन होर बन गए। महाराज कोई फेरू लगदा है, इन्ने नूं कोल आ गया, उहने साधु जाण के महाराज नूं मत्था टेकया। भाई मरदान ने पुछया, भलिया जे नूं मत्था टेकया पता जे कौण है? उहने कहा नहीं। भाई मरदान ने कहा, जग तारक धन श्री गुरु नानक दे महाराज हन। उन्हें बातें कई बार सुनिया सन, दर्शन पहली बार होए, हुण अदर सत्कार नाल फिर मत्था टेकया। हजूर गुरु नानक साहब महाराज कहिंदे, की काम करदा भाई? उन्हें कहा जी, पिंड पिंड घूम के फेरा लाई दा, सौदे वेची दे ने। सच्चे पातशाह जी ने एक गल कही, कहन लगे सौदे वेच दे ते किवें सौदे वेचना? उन्हें कहा, महाराज किवें वेचना, भार रख्या होया है, किलो अद्ध किलो सेर छटांक उदों जिहड़ियां चलदियां सन, छटंकां विच पाइया विच महाराज जी सेरां विच वेचीदा है, बट्टे रखे तोल के दे देईदा। हजूर महाराज ने कहा, जे बिल्कुल किसी ने थोड़ी जी चीज़ लैनी होवे फिर किवें वेचदा? उन्हें अपने खीसे विच हथ पाया, जेब दे बिच्चों दो तीन बरीक बट्टियां कढ के कहा, महाराज आ छटंकां वालियां भी रखियां, छटांक तो छटांक सौदा लै लो तां वी तोल दे दे। हजूर ने एक सवाल किया, फेरू एक गल दस भाई, आ वड्डे बट्टे छाबे विच धरे होए ने, बरीक बट्टियां तू जेब विच पाई फिरदे, इन्हां नूं छाबे विच तकड़ी दे नाल सौदियां च क्यों नहीं रखिया? वो कहिंदा, महाराज जिहड़े वड्डे बट्टे ने ना, इन्हां दे गुआचण दा डर नहीं है। महाराज इन्हां नूं बट्टियां नूं रख लईदा, वड्डे ने छाबे विच रखे ने, इधर उधर भी रख देईदा, इधर उधर परे धर के दूर रहीदा। महाराज जिहड़ियां बरीक बट्टियां ना, इह किते गुआच ना जाण, इन्हां दी लोड़ बहुत है। महाराज इस करके ये बरीक बट्टियां जिहड़े किते गुआच ना जाण, छोटियां होण करके जेब विच पा के रखी दियां, इन्हां दी परवाह ज़्यादा करनी पैंदी है। वड्डा वट्टा तां किलो होवे, उह तोल के किलो सौदा उधर पा दिंदा, फिर दो कर दिंदा। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇੱਕੋ ਗੱਲ ਕਹੀ, ਫੇਰੂ ਹੁਣ ਆਈ ਉਹ ਗੱਲ ਯਾਦ ਰੱਖੀ, ਜਿਹੜੇ ਸੰਸਾਰ ਵਿੱਚ ਰਹਿੰਦੇ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਜਾਂਦੇ ਨੇ, ਰੱਬ ਕਈ ਵਾਰ ਉਹਨਾਂ ਨੂੰ ਆਪਣੇ ਤੋਂ ਦੂਰ ਕਰ ਦਿੰਦੇ। ਉਹ ਜਿਹੜਾ ਛੋਟਾ ਬਣ ਕੇ ਰਵੇ, ਰੱਬ ਉਹਨੂੰ ਕੰਠ ਨਾਲ ਲਾ ਕੇ ਰੱਖਦਾ, ਜਿਵੇਂ ਤੂੰ ਛੋਟੀਆਂ ਬੱਟੀਆਂ ਜੇਬ 'ਚ ਪਾ ਕੇ ਰੱਖਦਾ। ਦੁਨੀਆਂ ਵਿੱਚ ਤੂੰ ਕਿੰਨਾ ਵੀ ਵੱਡਾ ਹੋ ਜਾਏ, ਫਿਰ ਉਹ ਆਪਣੇ ਆਪ ਨੂੰ ਵੱਡਾ ਨਾ ਸਮਝੀ। ਰੱਬ ਦੇ ਅੱਗੇ ਜਿਹੜੇ ਛੋਟੇ ਬਣ ਕੇ ਰਹਿੰਦੇ ਨੇ, ਗੁਰੂ ਉਹਨਾਂ ਨੂੰ ਕੰਠ ਨਾਲ ਲਾ ਕੇ ਰੱਖਦਾ, ਕਿਉਂਕਿ ਉਹ ਛੋਟੀਆਂ ਬੱਟੀਆਂ ਦੀ ਤਰ੍ਹਾਂ ਜਿਵੇਂ ਤੂੰ ਸਾਂਭ ਕੇ ਰੱਖੀਆਂ ਨੇ। ਤਾਂਹੀਓ ਹਜ਼ੂਰ ਨੇ ਕਿਹਾ, ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਅੱਜ ਮਹਾਰਾਜ ਬਖਸ਼ਿਸ਼ ਕਰਦੇ, ਸੱਚਾ ਸਾਹਿਬ ਹੋਆ ਰਖਵਾਲਾ, ਉਹ ਰੱਖਿਆ ਵੀ ਕਰਦਾ ਅਤੇ ਰੱਖ ਲਈਏ ਕੰਠ ਲਾਏ, ਆਪਣੇ ਕੰਠ ਨਾਲ, ਹਿਰਦੇ ਨਾਲ, ਛਾਤੀ ਨਾਲ ਲਾ ਕੇ ਰੱਖਦਾ, ਜਿਵੇਂ ਛੋਟੀਆਂ ਬੱਟੀਆਂ ਸਾਂਭ ਕੇ ਕੋਈ ਖੀਸੇ 'ਚ ਰੱਖਦਾ। ਤਾਂ ਸਤਿਗੁਰ ਦੇ ਅੱਗੇ ਜੇ ਕੋਈ ਨੀਵਾਂ ਬਣ ਕੇ ਰਵੇ, ਨਾਮ ਜਪ ਕੇ, ਪਰਮਾਤਮਾ ਉਹਨੂੰ ਕੰਠ ਨਾਲ ਲਾਉਂਦਾ ਹੈ।
ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ।
ਫਿਰ ਗੁਰੂ ਕਿਰਪਾ ਬਖਸ਼ਿਸ਼ ਇਹ ਕਰਦੇ ਨੇ, ਉਹ ਬੰਦਾ ਨਿਰਭਉ ਹੋ ਜਾਂਦਾ, ਉਹਨੂੰ ਕੋਈ ਡਰ ਨਹੀਂ ਰਹਿੰਦਾ, ਕੋਈ ਚੀਜ਼ ਚਲੀ ਜਾਏ, ਕੋਈ ਆ ਜਾਏ, ਇਹੀ ਖਦਸਾ ਰਹਿੰਦਾ, ਹਾਏ ਆਹ ਚੀਜ਼ ਚਲੀ ਨਾ ਜਾਏ, ਆਹ ਚੀਜ਼ਾਂ ਘੱਟ ਨਾ ਜਾਣ। ਤਾਂ ਮਹਾਰਾਜ ਉਹਨੂੰ ਸ਼ਬਦ 'ਚ ਪਾ ਕੇ, ਗੁਰੂ ਅਰਜਨ ਦੇ ਮਹਾਰਾਜ ਕਹਿੰਦੇ, ਉਹ ਬੰਦਾ ਹੋ ਜਾਂਦਾ ਨਿਰਭਉ, ਅਤੇ ਨਿਰਭਉ ਹੋ ਕੇ ਸੁੱਖ ਮਾਣਦਾ, ਉਹਨੂੰ ਡਰ ਭੈ ਨਹੀਂ ਰਹਿੰਦਾ ਕਿ ਕੋਲੋਂ ਚਲੀ ਜਾਏ। ਚਿੰਤਾ ਵਿੱਚ ਨਹੀਂ ਰਹਿੰਦਾ, ਉਹ ਸੁੱਖ ਮਾਣਦੇ ਨੇ ਅਤੇ ਉੱਠਦਿਆਂ ਬਹਿੰਦਿਆਂ ਪਰਮਾਤਮਾ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਉਹ ਨਿੰਦਿਆ ਵਿੱਚ ਈਰਖਾ ਵਿੱਚ ਆਪਣਾ ਸਮਾਂ ਨਹੀਂ ਗੁਜ਼ਾਰਦੇ। ਇੱਕ ਗੱਲ ਸਾਡੇ ਕੰਮ ਆਉਣ ਵਾਲੀ ਹੈ, ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਕਹਿੰਦੇ ਮੋਰ ਦੀਆਂ ਅੱਖਾਂ ਬਹੁਤ ਸੋਹਣੀਆਂ, ਰੰਗ ਬਹੁਤ ਸੋਹਣਾ, ਖੰਭ ਬਹੁਤ ਸੋਹਣੇ ਮੋਰ ਦੀਆਂ, ਪਰ ਕਹਿੰਦੇ ਉਹਦੇ ਪੈਰ ਬਹੁਤ ਭੈੜੇ ਨੇ। ਉਹ ਬੰਦਿਆ ਉਹਦੇ ਵਿੱਚ ਇੰਨੇ ਗੁਣ ਨੇ, ਨਿੰਦਕ ਨਾ ਬਣ ਜਾਈ, ਗੁਣ ਛੱਡ ਕੇ ਕਿਤੇ ਉਹਦੇ ਪੈਰ ਵੇਖ ਕੇ ਨਿੰਦਿਆ ਨਾ ਕਰਨ ਲੱਗ ਜਾਈ। ਬਾਕੀ ਗੁਣ ਤਾਂ ਹੈ ਨਾ, ਜੇ ਇੱਕ ਔਗਣ ਹੈ ਫਿਰ ਕੀ ਹੋਇਆ, ਸਾਰੇ ਸਰੀਰਾਂ ਵਿੱਚ ਕੋਈ ਨਾ ਕੋਈ ਔਗਣ ਹੁੰਦਾ। ਆਪਾਂ ਨਿੰਦਕ ਬਣ ਕੇ ਔਗਣ ਨਹੀਂ ਲੱਭਣਾ, ਆਪਾਂ ਸਾਂਝ ਕਰੀਜੈ ਗੁਣਾ ਕੇਰੀ, ਛੋਟ ਅਵਗੁਣ ਚੱਲੀਏ, ਪਹਿਰੇ ਪਟੰਬਰ ਕਰ ਅਡੰਬਰ ਜਾਏ ਆਪਣਾ ਪਿੜ ਮੱਲੀਏ, ਜਿੱਥੇ ਜਾਏ ਬਹੀਏ ਭਲਾ ਕੀਜੈ, ਝੋਲ ਅੰਮ੍ਰਿਤ ਪੀਜੈ। ਝੋਲ ਦਾ ਅਰਥ ਪਤਾ ਕੀ ਹੈ, ਚਬੱਚੇ 'ਚ ਪਾਣੀ ਖੜ੍ਹਾ ਹੋਵੇ ਨਾ, ਉੱਤੇ ਕਾਈ ਜਿਹੀ ਜੰਮ ਜਾਂਦੀ ਉੱਪਰੋਂ, ਅਤੇ ਖੇਤੀ ਕਰਨ ਵਾਲਾ ਹੱਥਾਂ ਨਾਲ ਐਂ ਪਰਾਂ ਕਰਕੇ ਵਿੱਚੋਂ ਪਾਣੀ ਪੀ ਲੈਂਦਾ ਕਿਉਂਕਿ ਥੱਲਿਓਂ ਸਾਫ਼ ਹੈ। ਇੱਦਾਂ ਦੁਨੀਆਂ ਵਿੱਚ ਔਗਣ ਵੀ ਨੇ, ਮਾੜਾ ਵੀ ਹੈ, ਸਭ ਕੁਝ ਹੈ, ਰੱਬ ਨੇ ਰੱਖਿਆ, ਆਪਾਂ ਸਿਰਫ ਗੁਣ ਕੱਢਣੇ ਨੇ ਗੁਣ। ਭਾਈ ਗੁਰਦਾਸ ਸਾਹਿਬ ਜੀ ਲਿਖਦੇ, ਕਹਿੰਦੇ ਜੈਸੇ ਨੈਣ ਬੈਣ ਪੰਖ ਸੁੰਦਰ ਸਰ ਬੰਗ ਮੋਰ, ਤਾਂ ਕਿ ਪੱਗ ਹੋਰ ਦੇਖ ਦੋਖ ਨਾ ਵਿਚਾਰੀ ਹੈ। ਉਹਦੇ ਖੰਭ ਸੋਹਣੇ, ਅੱਖਾਂ ਸੋਹਣੀਆਂ, ਓਏ ਉਹਦੀ ਚੁੰਝ ਸੋਹਣੀ। ਜੇ ਮੋਰ ਦੇ ਪੈਰ ਮਾੜੇ ਨੇ, ਨਿੰਦਿਆ ਨਾ ਕਰਿਆ ਕਰ। ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ, ਕਹਿੰਦੇ ਕੋਮਲ ਫੁੱਲ ਹੈ, ਖੁਸ਼ਬੂ ਦਿੰਦਾ, ਉਹਦੇ 'ਚੋਂ ਸੁਗੰਧ ਆਉਂਦੀ ਹੈ, ਉਹਦਾ ਰੰਗ ਸੋਹਣਾ, ਉਹ ਖੁਸ਼ਬੂ ਦਿੰਦਾ, ਉਹ ਕੋਮਲ ਵੜੈ, ਇੰਨੇ ਗੁਣ ਨੇ। ਜੇ ਨਾਲ ਕੰਡੇ ਲੱਗੇ ਹੋਏ ਨੇ, ਨਿੰਦਿਆ ਨਾ ਕਰਿਆ ਕਰ। ਜੇ ਕੰਡਾ ਹੈ ਫੁੱਲ ਨਾਲ, ਕੰਟਕ ਬਲੋਕ ਨਾ ਔਗਣੇ ਔਰ ਧਾਰੀ ਹੈ, ਜੈਸੇ ਅੰਮ੍ਰਿਤ ਫਲ ਮਿਸਟ ਗੁਨਾਦ ਸਵਾਦ। ਅੰਮ੍ਰਿਤ ਫਲ ਦਾ ਅਰਥ ਹੈ ਅੰਬ, ਅੰਬ ਮਿੱਠਾ ਵੜੈ, ਗੁਣਕਾਰੀ ਵੀ ਬਹੁਤ ਹੈ, ਕਈ ਚੀਜ਼ਾਂ ਦੇ ਰੋਗ ਵੀ ਮਿਟਾਉਂਦਾ। ਤਾਂ ਭਲਿਆ ਇੱਕ ਔਗਣ ਹੈ, ਉਹਦੇ ਵਿਚਲੀ ਸਿਰਫ ਗਿਟਕ ਹੀ ਕੌੜੀ ਹੈ, ਤੂੰ ਵਿਚਲੀ ਗਿਟਕ ਨਾ ਖਾਇਆ ਕਰ, ਅੰਬ ਖਾਇਆ ਕਰ। ਆਪਾਂ ਗਿਟਕਾਂ ਖਾਣ ਲੱਗ ਪਏ, ਗਿਟਕਾਂ ਮਾਫ਼ ਕਰਿਓ, ਆਪਾਂ ਔਗਣ ਲੱਗਣ ਲੱਗ ਪਏ, ਉਹਦੇ ਵਿੱਚ ਵੀ ਆਹ ਔਗਣ ਹੈ, ਫਲੰਨਾ ਵੀ ਉਹ ਮਾੜਾ, ਫਿਰ ਆਹ ਜਿਹੜਾ ਰੋਗ ਫੇਸਬੁੱਕ ਦਾ ਚੱਲ ਪਿਆ, ਇਹਨੇ ਵੱਧ ਕਲੇਸ਼ ਪਾਇਆ। ਫੇਸਬੁੱਕ ਨਹੀਂ ਕਲੇਸ਼ ਬੁੱਕ ਹੈ, ਇਹਨੇ ਲੋਕਾਂ ਦਾ ਕਲੇਸ਼ ਵਧਾਇਆ। ਹਜ਼ੂਰ ਨੇ ਸਿੱਖ ਨੂੰ ਕਿਹਾ, ਉਹ ਸਿੱਖਾ ਤੂੰ ਸਿਰਫ ਗੁਣ ਲੱਭਿਆ ਕਰ, ਜੈਸੇ ਅੰਮ੍ਰਿਤ ਫਲ ਮਿਸਟ ਗੁਨਾਦ ਸਵਾਦ, ਬੀਜ ਕਰਵਾਈ ਕਹਿ ਬੁਰਾਈ ਨਾ ਸਮਾਰੀ ਹੈ। ਅਤੇ ਆਖਰੀ ਪੰਕਤੀ ਸੁਣਿਓ, ਕਹਿੰਦੇ ਤੈਸੇ ਗੁਰ ਗਿਆਨ ਦਾਨ ਸਭ ਹੂੰ ਸੇ ਮੰਗ ਲੀਜੈ, ਜਿੱਥੋਂ ਗੁਰੂ ਦਾ ਗਿਆਨ ਮਿਲੇ ਮੰਗ ਲਿਆ ਕਰ, ਹੱਥ ਜੋੜ ਕੇ ਉਹਦਾ ਔਗਣ ਨਾ ਵੇਖਿਆ ਕਰ। ਤੈਸੇ ਗੁਰ ਗਿਆਨ ਦਾਨ ਸਭ ਹੂੰ ਸੇ ਮੰਗ ਲੀਜੈ, ਬੰਧਨਾ ਸਕਲ ਭੂਤ ਨਿੰਦਾ ਨਾ ਤਕਾਰੀ ਹੈ। ਉਹਨੂੰ ਨਮਸਕਾਰ ਕਰ, ਨਿੰਦਿਆ ਨਾ ਕਰਿਆ ਕਰ। ਉਹ ਸੋਨਾ ਚਿੱਕੜ ਵਿੱਚ ਵੀ ਡਿੱਗ ਜਾ, ਉਹਦੀ ਕੀਮਤ ਨਹੀਂ ਘੱਟਦੀ। ਗੁਣ ਕਿਸੇ ਮਾੜੇ ਬੰਦੇ 'ਚ ਵੀ ਹੋਵੇ, ਉਹ ਗੁਣ ਦੀ ਕੀਮਤ ਨਹੀਂ ਘੱਟਦੀ, ਕੱਢ ਲੈਣਾ ਚਾਹੀਦਾ। ਸਤਿਗੁਰੂ ਕਿਰਪਾ ਕਰਨ, ਆਪਾਂ ਗੁਣਾਂ ਦੇ ਵਪਾਰੀ ਬਣੀਏ, ਗੁਰੂ ਅੱਗੇ ਅਰਦਾਸ ਕਰੀਏ, ਆਪਾਂ ਗੁਣਾਂ ਦੇ ਗ੍ਰਾਹਕ ਬਣ ਸਕੀਏ, ਔਗਣਾਂ ਦੇ ਗ੍ਰਾਹਕ ਨਾ ਬਣੀਏ, ਅਤੇ ਚਿੱਤ ਜੋੜ ਕੇ ਕਿਤੇ ਮਨ ਜਪਦਾ ਰਹੇ ਸਤਨਾਮ ਸ੍ਰੀ। ਜੇ ਨਿੰਦਿਆ 'ਚ ਟਾਈਮ ਲੰਘਿਆ ਪਹਿਲਾਂ, ਹੁਣ ਛੱਡ ਦਈਏ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤਲੰਗ ਰਾਗ ਅੰਦਰ ਇੱਕ ਬਖਸ਼ਿਸ਼ ਕਰਕੇ ਕਿਹਾ, ਉਹ ਲੰਘ ਦੀ ਤੇ ਉਮਰ ਲੰਘ ਗਈ ਹੈ, ਜਿਹੜੀ ਰਹਿ ਗਈ ਹੁਣ ਚਿੰਤਾ ਨਾ ਕਰ, ਹੁਣੀ ਸਫਲ ਕਰ ਲਾ, ਕਿਉਂਕਿ ਅਜਹੂੰ ਕਛ ਬਿਗੜਿਓ ਨਹੀਂ, ਅਜਹੂੰ ਕਛ ਬਿਗੜਿਓ ਨਹੀਂ, ਅਜਹੂੰ ਕਛ ਬਿਗੜਿਓ ਗੱਜ ਕੇ, ਅਜਹੂੰ ਕਛ ਬਿਗ ਜੋ ਪ੍ਰਭ ਗੁਣ ਗਾਵੇ, ਅਜਹੂੰ ਕਛ ਬਿਗੜਿਓ ਨਹੀਂ, ਅਜਹੂੰ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਅਜਹੂੰ ਕਛ ਬਿਗੜਿਓ ਨਹੀਂ। ਸਤਿਗੁਰੂ ਕਿਰਪਾ ਕਰਨ, ਸਾਡਾ ਪਰਮਾਤਮਾ ਵਾਹਿਗੁਰੂ ਨਾਲ ਅੰਦਰੋਂ ਹੇਤ ਲੱਗੇ, ਸਾਧ ਸੰਗਤ ਘਰ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਭੈਣਾਂ ਨੂੰ ਬੇਨਤੀ ਹੈ, ਸਿਰ ਢੱਕ ਕੇ ਪ੍ਰਸ਼ਾਦਾ ਬਣਾਉਣ ਲੱਗਿਆਂ ਵਾਹਿਗੁਰੂ ਕਹਿ ਦਿਆ ਕਰੋ, ਫੁਲਕਾ ਤਵੇ 'ਤੇ ਪਾਉਂਦਿਆਂ ਵਾਹਿਗੁਰੂ ਕਹਿਣਾ, ਸਬਜ਼ੀ ਤੜਕਾ ਲਾਉਂਦਿਆਂ ਵਾਹਿਗੁਰੂ ਕਹਿਣਾ, ਪਰੋਸਣ ਲੱਗਿਆਂ ਵਾਹਿਗੁਰੂ ਕਹਿ ਦਿਓ, ਤੁਹਾਡੇ ਪ੍ਰਸ਼ਾਦੇ ਦੀ ਤਸੀਰ ਬਦਲ ਜਾਏਗੀ, ਉਹ ਰੋਟੀ ਨਹੀਂ ਰਹੇਗੀ, ਗੁਰੂ ਦਾ ਪ੍ਰਸ਼ਾਦਾ ਬਣ ਜਾਏਗਾ, ਅਤੇ ਛਕਣ ਵਾਲਿਆਂ ਦੇ ਅੰਦਰੋਂ ਵੀ ਤਸੀਰ ਬਦਲ ਜਾਏਗੀ। ਇਸ ਤਰੀਕੇ ਨਾਲ ਆਪਾਂ ਯੁਗ ਧਾਰਨ ਕਰੀਏ, ਸਤਿਗੁਰੂ ਕਿਰਪਾ ਨਦਰ ਕਰਨ। ਸਮੂਹ ਸਾਧ ਸੰਗਤ ਦਾ ਧੰਨਵਾਦ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਧੰਨਵਾਦ ਜੋ ਆਪ ਸੰਗਤ ਦੇ ਦਰਸ਼ਨ ਬਖਸ਼ੇ ਹਨ। ਕੋਟਾਂ ਕੋਟ ਸ਼ੁਕਰ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ, ਹੋਈਆਂ ਭੁੱਲਾਂ ਗਲਤੀ ਦੀ ਖਿਮਾ ਬਖਸ਼ਣੀ ਜੀ। ਆਓ ਆਖਰੀ ਪੰਕਤੀ ਸਰਵਣ ਕਰੀਏ, ਫਿਰ ਫਤਿਹ ਬੁਲਾਈਏ ਜੀ।
ਸਾਚਾ ਸਾਹਿਬ ਹੋਆ ਰਖਵਾਲਾ, ਰਾਖ ਲੀਏ ਕੰਠ ਲਾਏ, ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।